ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕਉ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰੱਥ ਸ਼ੰਤ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕਿਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਤੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ ਬਿਣਵੰਤ ਨਾਨਕ ਦਇਆ ਧਾਰਹੁ ਕਾਢ ਭਵਜਲ ਫੇਰਿਆ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ ਬਿਣਵੰਤ ਨਾਨਕ ਦਇਆ ਧਾਰਹੁ ਕਾਢ ਭਵਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜਾਗਦੀ ਜੋਤ ਕਿਰਪਾ ਦੇ ਸਾਗਰ ਦੀਨਾ ਬੰਦੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਸਤਸੰਗਤ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ। ਵਾਹਿਗੁਰੂ ਜੀ ਨੇ ਆਪ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਦਰਸ਼ਨਾਂ ਦਾ ਸੁਭਾਗ ਬਖਸ਼ਿਸ਼ ਕੀਤਾ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਜੀ ਦੇ ਆਏ ਹੋਏ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਨ ਵਾਸਤੇ ਆਪ ਜੀ ਜੁੜ ਬੈਠੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਦੇ ਦਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸੀਗਾ। ਬਹੁਤ ਸ਼ਰਧਾ ਨਾਲ ਪ੍ਰੇਮ ਨਾਲ ਸਤਿਗੁਰਾਂ ਜੀ ਦਾ ਪਵਿੱਤਰ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ। ਸਤਿਗੁਰਾਂ ਦੀ ਪਵਿੱਤਰ ਸ਼ਹੀਦੀ ਯਾਦਗਾਰ ਗੁਰਦੁਆਰਾ ਦੇਹਰਾ ਸਾਹਿਬ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਤੋਂ ਅੱਜ ਵੀ ਗੁਰਸਿੱਖਾਂ ਨੂੰ ਚਾਰ ਪਦਾਰਥ ਪ੍ਰਾਪਤ ਹੁੰਦੇ ਹੈ, ਸਾਡੀ ਤਬਾਰੀਖ ਗਵਾਹ ਹੈ। ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਦੋਂ ਕੋਈ ਔਕੜ ਆਉਂਦੀ, ਪੰਥ ਤੇ ਕੋਈ ਭੀੜ ਬਣਦੀ, ਆਪ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਦੇਹਰਾ ਸਾਹਿਬ ਵਿਖੇ ਸ਼ੇਰੇ ਪੰਜਾਬ ਜੀ ਆਪ ਗਲ ਵਿੱਚ ਪੱਲਾ ਪਾ ਕਰਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ, ਉੱਥੇ ਅਰਦਾਸ ਕਰਕੇ ਸ਼ੇਰੇ ਪੰਜਾਬ ਜੀ ਮਹਿਮਾ ਤੇ ਚੜ੍ਹਿਆ ਕਰਦੇ, ਤਾਂ ਕਰਕੇ ਖਾਲਸੇ ਦੇ ਪ੍ਰਤਾਪ ਅੱਗੇ ਦਰਾ ਖੈਬਰ ਦੀਆਂ ਪਹਾੜੀਆਂ ਵੀ ਝੁਕ ਗਈਆਂ। ਇਹ ਸਤਿਗੁਰਾਂ ਜੀ ਦਾ ਪ੍ਰਤਾਪ ਹੈ। ਗਰੀਬ ਨਿਵਾਜ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸ਼ਹਾਦਤ। ਹਜ਼ੂਰ ਨੇ ਆਪਣਾ ਸਾਰਾ ਜੀਵਨ ਪਰਉਪਕਾਰ ਵਾਸਤੇ ਜੀਵਿਆ। ਸਤਿਗੁਰਾਂ ਜੀ ਨੇ ਯਾਸਾ ਦੀਆਂ ਸਜਾਵਾਂ ਸਹਾਰ ਕਰਕੇ ਆਪਣੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਜਿਸ ਵਕਤ ਸਤਿਗੁਰਾਂ ਜੀ ਨੂੰ ਬੜੀ ਸਖਤੀ ਦੇ ਨਾਲ ਪਾਪੀ ਚੰਦੂ ਨੇ ਇਹ ਫਰਮਾਨ ਸੁਣਾਇਆ ਕਿ ਇਹਨਾਂ ਨੂੰ ਪੀਣ ਨੂੰ ਪਾਣੀ, ਖਾਣ ਨੂੰ ਭੋਜਨ ਤੇ ਨਿੰਦਰਾ ਲੈਣ ਵਾਸਤੇ ਲੰਮੇ ਨਾ ਪੈਣ ਦਿੱਤਾ ਜਾਵੇ। ਜੇ ਕਹਿਣ ਕਿ ਨੀਂਦ ਆਈ ਹੈ, 2.5 ਲੱਖ ਰੁਪਈਆ ਗਿਣ ਕੇ ਦੇਣਗੇ ਤੇ ਫਿਰ ਸੌਣ ਦਿਓ। ਜੇ ਕਹਿਣ ਕਿ ਪਿਆਸ ਲੱਗੀ ਹੈ, ਪਾਣੀ ਫਿਰ ਪੀਣ ਨੂੰ ਦਿਓ, ਪਹਿਲਾਂ 2.5 ਲੱਖ ਗਿਣ ਕੇ ਲੈਣਾ। ਜੇ ਕਹਿਣ ਕਿ ਅਸੀਂ ਕੁਝ ਪ੍ਰਸ਼ਾਦ ਛਕਣਾ ਹੈ, 2.5 ਲੱਖ ਗਿਣ ਕੇ ਲਵੋ ਤੇ ਫਿਰ ਇਹਨਾਂ ਨੂੰ ਕੁਝ ਖਾਣ ਨੂੰ ਦੇਣਾ। ਹਜ਼ੂਰ ਨੇ ਸੁਣ ਕੇ ਕਿਹਾ ਸੀ, ਚੰਦੂ ਜੋ ਤੇਰੇ ਕੋਲੋਂ ਹੁੰਦਾ ਹੈ ਤੂੰ ਕਰ ਲੈ, ਅਸੀਂ ਅੱਜ ਤੋਂ ਨਾ ਮੁੱਖ ਵਿੱਚ ਅੰਨ ਦਾ ਦਾਣਾ ਪਾਵਾਂਗੇ ਨਾ ਪਾਣੀ ਦੀ ਬੂੰਦ ਪਾਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਹ ਰਾਤ ਚੰਦੂ ਦੀ ਹਵੇਲੀ ਵਿੱਚ ਬਤੀਤ ਹੋਈ। ਦਿਨ ਚੜ੍ਹਨ ਤੋਂ ਹਵੇਲੀ ਵਿੱਚ ਚੱਲ ਕਰਕੇ ਆਇਆ। ਮੈਂ ਵਿਸਥਾਰ ਨਹੀਂ ਕਰ ਸਕਾਂਗਾ ਕਿਉਂਕਿ ਅੱਜ ਸਤਿਗੁਰਾਂ ਜੀ ਦਾ ਸ੍ਰੀ ਮੁਖਵਾਕ ਵੀ ਸ਼ੰਤਾਂ ਦੀ ਬਾਣੀ ਵਿੱਚੋਂ ਆਇਆ ਹੈ, ਇਸ ਕਰਕੇ ਮਰਿਆਦਾ ਵੀ ਪੂਰੀ ਕਰਨੀ ਹੈ, ਸ੍ਰੀ ਮੁਖਵਾਕ ਦੀ ਕਥਾ ਵੀ ਸੰਪੂਰਨ ਕਰਨੀ ਹੈ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਲਾਉਣ ਵਾਸਤੇ ਕਿ ਮੇਰੇ ਅੱਗੇ ਝੁਕ ਜਾਣ। ਹਕੂਮਤ ਦੇ ਨਸ਼ੇ ਵਿੱਚ ਮਸਤ ਇਹ ਚੰਦੂ ਸੋਚਦਾ ਸੀਗਾ ਕਿ ਮੈਂ ਇਹਨਾਂ ਦੇ ਸਰੀਰ ਤੇ ਕਸ਼ਟ ਦੇ ਕਰਕੇ ਇਹਨਾਂ ਨੂੰ ਆਪਣੇ ਅੱਗੇ ਝੁਕਾ ਲਵਾਂਗਾ। ਸਤਿਗੁਰੂ ਜੀ ਨੂੰ ਉੱਬਲਦੀ ਦੇਗ ਵਿੱਚ ਬਿਠਾਇਆ ਗਿਆ। ਪਾਣੀ ਅੱਗ ਦੀ ਤਰ੍ਹਾਂ ਖੌਲਦਾ ਏ। ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਡੋਲ ਚੌਂਕੜਾ ਲਾ ਕਰਕੇ ਸਤਿਗੁਰੂ ਜੀ ਉਸ ਦੇਗ ਦੇ ਅੰਦਰ ਬੈਠੇ ਰਹੇ। ਕਿਉਂ? ਸਤਿਗੁਰਾਂ ਜੀ ਨੇ 5 ਸਿੱਖਾਂ ਦੇ ਸਾਹਮਣੇ ਇਹ ਸ਼ਹਾਦਤ ਪਾਈ ਹੈ। ਸਾਧ ਸੰਗਤ ਜੀ, ਹਜ਼ੂਰ ਜਾਣਦੇ ਹੈ ਕਿ ਸਾਡੇ ਸਿੱਖਾਂ ਨੂੰ ਕਦੇ ਉੱਬਲਦੀ ਦੇਗ ਵਿੱਚ ਬੈਠਣਾ ਪਵੇਗਾ। ਇਹ ਸਬਕ ਮਹਾਰਾਜ ਆਪਣੇ ਸਿੱਖਾਂ ਨੂੰ ਸਿਖਾ ਰਹੇ ਹੈ। ਸਾਰਾ ਦਿਨ ਹਜ਼ੂਰ ਨੂੰ ਉੱਬਲਦੀ ਦੇਗ ਵਿੱਚ ਬਿਠਾਇਆ ਗਿਆ। ਚੰਦੂ ਵੇਖਦਾ ਹੈ ਕਿ ਸਤਿਗੁਰੂ ਜੀ ਡੋਲੇ ਨਹੀਂ, ਉਵੇਂ ਮਹਾਰਾਜ ਜੀ ਦੇ ਮਸਤਕ ਤੇ ਤੇਜ ਪ੍ਰਤਾਪ ਹੈ। ਸ਼ਾਮ ਦੇ ਵਕਤ ਹਜ਼ੂਰ ਨੂੰ ਉੱਬਲਦੀ ਦੇਗ ਵਿੱਚੋਂ ਕੱਢਿਆ ਗਿਆ। ਮਹਾਰਾਜ ਪਹਿਲਾਂ ਵਾਲੇ ਅਸਥਾਨ ਤੇ ਫਿਰ ਸੱਜ ਬੈਠੇ। ਮਨ ਹੀ ਮਨ ਸੋਚਦਾ ਹੈ ਕਿ ਮਨੁੱਖੀ ਸਰੀਰ ਐਡਾ ਕਸ਼ਟ ਨਹੀਂ ਸਹਿ ਸਕਦਾ। ਹਜ਼ੂਰ ਖਿੜੇ ਮੱਥੇ ਉਸ ਕਸ਼ਟ ਆਪਣੇ ਸਰੀਰ ਤੇ ਸਹਾਰ ਗਏ ਹੈ। ਉਸਨੇ ਫਿਰ ਕਿਹਾ ਕਿ ਇਹ ਨਾ ਸਮਝਣਾ ਕਿ ਮੇਰੇ ਕੋਲ ਹੋਰ ਕੋਈ ਸਜ਼ਾ ਨਹੀਂ। ਸਤਿਗੁਰੂ ਜੀ ਨੇ ਪਹਿਲੇ ਦਿਨ ਬਚਨ ਬਲਾਸ ਕੀਤੇ ਹੈ, ਮੁੜ ਮਹਾਰਾਜ ਆਪਣੇ ਮੁੱਖ ਤੋਂ ਕੁਛ ਨਹੀਂ ਸਤਿਗੁਰਾਂ ਜੀ ਨੇ ਕਿਹਾ। ਸ਼ਾਂਤ ਮਹਾਰਾਜ ਆਪਣੇ ਸਰੀਰ ਤੇ ਸਜ਼ਾਵਾਂ ਨੂੰ ਸਹਾਰ ਦੇ ਰਹੇ ਕਿਉਂਕਿ ਹਜ਼ੂਰ ਨੇ ਸ਼ਹਾਦਤ ਦਾ ਤਿਆਰਾ ਕੀਤਾ। ਇੱਥੋਂ ਹੀ ਸ਼ਹਾਦਤ ਪਾਉਣ ਵਾਸਤੇ ਮਹਾਰਾਜ ਤੁਰੇ। ਚੰਦੂ ਨੇ ਕਿਹਾ ਕਿ ਇਹ ਮਤਾ ਸਮਝਣਾ ਕਿ ਮੇਰੇ ਕੋਲ ਹੋਰ ਕੋਈ ਸਜਾਵਾਂ ਨਹੀਂ ਹਨ, ਅਜੇ ਵੀ ਸਮਾਂ ਹੈ, ਤੁਹਾਡੇ ਪੁੱਤਰ ਨੂੰ ਪਕੜ ਲਿਆ ਜਾਵੇਗਾ, ਘਰ ਪਰਿਵਾਰ ਸਭ ਉਜਾੜ ਦਿੱਤਾ ਜਾਵੇਗਾ, ਕਿਉਂ ਆਪਣੀ ਜਾਨ ਤੇ ਖੇਲ ਰਹੇ ਹੋ, ਮੇਰੀ ਗੱਲ ਮੰਨ ਜਾਓ, ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ। ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਕੀਤਾ, ਪਹਿਲੇ ਦਿਨ ਹੀ ਬਚਨ ਕੀਤੇ ਹੈ। ਜਦੋਂ ਉਹ ਰਾਤ ਬਤੀਤ ਹੋਈ, ਅਗਲਾ ਦਿਨ ਸਾਧ ਸੰਗਤ ਜੀ ਹੋਇਆ, ਇਸ ਨੇ ਸਤਿਗੁਰਾਂ ਜੀ ਨੂੰ ਸਜਾਵਾਂ ਦੇਣ ਵਾਸਤੇ ਕੀ ਉਸ ਦਿਨ ਚੁਣਿਆ? ਇੱਕ ਬਹੁਤ ਵੱਡੀ ਚੁੱਲ੍ਹ ਜਿਹੜੀ ਸੀ ਉਹ ਪੁੱਟੀ ਗਈ, ਉਸ ਉੱਤੇ ਤਵੀ ਰੱਖੀ ਗਈ, ਲੋਹੇ ਦੀ ਉਹ ਤਵੀ ਜਦੋਂ ਅੱਗ ਦੇ ਵਾਂਗ ਲਾਲ ਸੁਰਖ ਹੋ ਗਈ, ਸਿਪਾਹੀਆਂ ਨੂੰ ਤੇ ਸਮੇਂ ਹੁਕਮ ਚਾੜਿਆ ਕਿ ਇਹਨਾਂ ਨੂੰ ਇਸ ਤੱਤੀ ਤਵੀ ਦੇ ਉੱਤੇ ਬਿਠਾ ਦਿਓ ਲਿਆ ਕਰਕੇ। ਸਿਪਾਹੀ ਅੱਗੇ ਵਧੇ, ਹਜ਼ੂਰ ਨੇ ਆਪ ਚੌਂਕੜਾ ਛੱਡਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਸ ਤੱਤੀ ਤਵੀ ਤੇ ਹਜ਼ੂਰ ਨੇ ਚਰਨ ਧਰਿਆ, ਪੰਜਾਂ ਗੁਰਸਿੱਖਾਂ ਨੂੰ ਡੇੜੀ ਵਿੱਚ ਸਿੱਟਿਆ ਹੋਇਆ ਸੀ, ਹੱਥਾਂ ਵਿੱਚ ਹੱਥ ਕੜੀਆਂ, ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ, ਫਿਰ ਵੀ ਸਿੱਖ ਭਾਣਾ ਮਨ ਦੇ ਬਾਣੀ ਪੜ ਰਹੇ ਹੈ। ਜਦੋਂ ਹਜ਼ੂਰ ਨੇ ਤੱਤੀ ਤਵੀ ਤੇ ਚਰਨ ਧਰਿਆ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਤਲੀ ਵਾਲਾ ਮਾਸ ਸੜਨ ਦੀ ਜਦੋਂ ਸਾਧ ਸੰਗਤ ਜੀ ਆਵਾਜ਼ ਆਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਰਤਾ ਮਾਤਰ ਵੀ ਸਾਧ ਸੰਗਤ ਜੀ ਕੋਈ ਸ਼ੀ ਤੇ ਹਾਏ ਨਹੀਂ ਕੀਤੀ। ਭਾਈ ਪੁਰਾਣੇ ਨੇ ਜਦੋਂ ਮਹਾਰਾਜ ਨੂੰ ਤੱਤੀ ਤਵੀ ਤੇ ਚੜ੍ਹਦਿਆਂ ਹੋਇਆਂ ਸਵਾਰ ਹੁੰਦਿਆਂ ਹੋਇਆਂ ਵੇਖਿਆ ਤੇ ਫਿਰ ਭਾਈ ਪੁਰਾਣਾ ਜੀ ਤੋਂ ਰਿਹਾ ਨਾ ਗਿਆ, ਰਿੜਦੇ ਹੋਏ ਅੱਗੇ ਨੂੰ ਆਉਣ ਲੱਗ ਪਏ ਕਿਉਂਕਿ ਪੈਰਾਂ ਵਿੱਚ ਬੇੜੀਆਂ ਸੀਗੀਆਂ। ਘੜੀਸਦੇ ਹੋਏ ਜਦੋਂ ਅੱਗੇ ਨੂੰ ਵਧੇ ਹੈ, ਹਜ਼ੂਰ ਨੂੰ ਕਹਿੰਦੇ ਆ, ਮਹਾਰਾਜ ਆਪ ਜੀ ਦੇ ਸਰੀਰ ਤੇ ਐਡਾ ਕਸ਼ਟ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ, ਸਾਡੇ ਸਰੀਰ ਮਹਾਰਾਜ ਕਦੋਂ ਕੰਮ ਆਉਣਗੇ? ਮੇਰਾ ਇਹ ਸਰੀਰ ਤੱਤੀ ਤਵੀ ਤੇ ਪਵੇ ਤੇ ਮਹਾਰਾਜ ਆਪ ਉੱਤੇ ਮਹਾਰਾਜ ਚੌਂਕੜਾ ਲਾ ਲਓ। ਸਿਪਾਹੀਆਂ ਨੇ ਡੰਡੇ ਮਾਰੇ ਭਾਈ ਪੁਰਾਣੇ ਦੇ, ਘਸੀਟ ਕੇ ਫਿਰ ਉਸ ਨੂੰ ਡੇੜੀ ਵਿੱਚ ਸਿੱਟ ਦਿੱਤਾ। ਆਪਣੇ ਸਰੀਰ ਤੇ ਕਸ਼ਟ ਜਲ ਰਹੇ ਸੀ, ਚੰਦੂ ਕਹਿ ਰਿਹਾ ਸੀ ਕਿ ਕੁਝ ਬੋਲੋ, ਮਹਾਰਾਜ ਕੁਛ ਵੀ ਨਹੀਂ ਸੀ ਬੋਲ ਰਹੇ, ਆਪਣੇ ਸਰੀਰ ਤੇ ਉੱਬਲਦੀ ਦੇਗ ਦਾ ਸੇਕ ਜਰ ਕੇ ਵੀ ਨਹੀਂ ਬੋਲੇ, ਪਰ ਸਿੱਖ ਦੇ ਡੰਡੇ ਵੱਜੇ। ਉਸੇ ਵੇਲੇ ਮਹਾਰਾਜ ਕਹਿੰਦੇ, ਭਾਈ ਪੁਰਾਣਾ ਮਾਰ ਕਿਉਂ ਖਾਣਾ? ਮਹਾਰਾਜ ਮੈਥੋਂ ਵੇਖਿਆ ਨਹੀਂ ਜਾਂਦਾ। ਹਜ਼ੂਰ ਨੇ ਕਿਹਾ, ਇਹ ਸਾਡੀ ਖੇਡ ਇਸ ਤਰ੍ਹਾਂ ਦੀ ਹੈ, ਜੇ ਨਹੀਂ ਵੇਖਿਆ ਜਾਂਦਾ ਤੇ ਨੇਤਰ ਨੀਵੇਂ ਕਰ ਲੈ, ਸਾਡੇ ਭਾਣੇ ਵਿੱਚ ਦਖਲ ਨਾ ਦੇ। ਭਾਈ ਪੁਰਾਣੇ ਨੇ ਬਰਾਗ ਕਰਦੇ ਆਪਦੇ ਨੇਤਰ ਨੀਵੇਂ ਕਰ ਲਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਾਰਾ ਦਿਨ ਸਤਿਗੁਰੂ ਜੀ ਤੱਤੀ ਤਵੀ ਤੇ ਬੈਠੇ ਰਹੇ। ਇਸ ਪਾਪੀ ਦਾ ਮਨ ਇੰਨਾ ਕਠੋਰ ਵੈ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਐ ਕਿ ਜਿਵੇਂ ਅੱਗ ਨੇ ਵੀ ਆਪਣਾ ਸੁਭਾਅ ਵਿਪਰਜੇ ਕਰ ਲਿਆ ਹੋਵੇ, ਹਜ਼ੂਰ ਤੋਂ ਡਰਦੀ ਹੋਈ ਸਤਿਗੁਰਾਂ ਦੇ ਸਰੀਰ ਦੇ ਉੱਤੇ ਆਪਣਾ ਪ੍ਰਭਾਵ ਨਾ ਵਿਖਾ ਰਹੀ ਹੋਵੇ, ਇਉਂ ਪ੍ਰਤੀਤ ਹੋ ਰਿਹਾ ਸੀ। ਜਦੋਂ ਤੀਸਰਾ ਦਿਨ ਚੜ੍ਹਿਆ ਨਾ, ਇਸ ਨੇ ਹੋਰ ਜਿਹੜੀ ਸੀ ਤਿਆਰੀ ਕੀਤੀ। ਜਲਾਦਾਂ ਨੂੰ ਕਹਿੰਦਾ, ਅੱਜ ਰੇਤ ਦਾ ਦੇਗਚਾ ਵੀ ਨਾਲ ਤਪਾ ਲਵੋ। ਜਿੱਥੇ ਸਤਿਗੁਰਾਂ ਨੂੰ ਤੀਸਰੇ ਦਿਨ ਤੱਤੀ ਤਵੀ ਤੇ ਬਿਠਾਇਆ, ਹਜ਼ੂਰ ਦੇ ਸ਼ੀਸ਼ ਤੇ ਅੰਗਿਆਰਾਂ ਵਰਗਾ ਰੇਤਾ ਪਾਇਆ ਜਾਣ ਲੱਗਾ, ਫਿਰ ਵੀ ਮਹਾਰਾਜ ਅਡੋਲ ਬੈਠੇ ਹੋਏ ਸੱਚੇ ਪਾਤਸ਼ਾਹ ਜੀ। ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਹਜ਼ੂਰ ਨੇ ਵੇਖਿਆ ਕਿ ਕਿਤੇ ਚੰਦੂ ਸਾਡੇ ਤੇ ਸ਼ਰਧਾ ਹੀ ਨਾ ਕਰ ਜਾਵੇ, ਜਦੋਂ ਸਰੀਰ ਤੇ ਪ੍ਰਭਾਵ ਹੀ ਨਹੀਂ ਅੱਗ ਦਾ ਪ੍ਰਗਟ ਹੋ ਰਿਹਾ, ਕਿਉਂਕਿ ਇਹ ਅੱਗ ਪਾਣੀ ਹਵਾ ਸਭ ਪ੍ਰਕਿਰਤੀ ਸਤਿਗੁਰਾਂ ਜੀ ਦੇ ਭੈ ਵਿੱਚ ਚੱਲਦੀ ਹੈ। ਅੱਗ ਦਾ ਜਦੋਂ ਸਤਿਗੁਰਾਂ ਜੀ ਦੇ ਭਾਣੇ ਵਿੱਚ ਅਸਰ ਪ੍ਰਗਟ ਹੋਇਆ ਨਾ, ਤੇ ਮਹਾਰਾਜ ਜੀ ਦੇ ਉਸ ਦਿਨ ਪਿੰਜਣੀਆਂ ਵਾਲੀਆਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ, ਹਜ਼ੂਰ ਦੇ ਸਾਰੇ ਸਰੀਰ ਤੇ ਫਲੂਹੇ ਬਣ ਗਏ। ਇਸ ਪਾਪੀ ਦਾ ਮਨ ਇੰਨਾ ਕਠੋਰ ਹੈ ਕਿ ਇਸ ਨੂੰ ਕੋਈ ਰੰਚਕ ਮਾਤਰ ਵੀ ਮਨ ਦੇ ਅੰਦਰ ਦਇਆ ਨਹੀਂ। ਹਕੂਮਤ ਦਾ ਨਸ਼ਾ ਜਿਸ ਨੂੰ ਹੋਵੇ, ਉਸ ਦੇ ਕੋਲੋਂ ਸਭ ਗੁਣ ਖੁਸ਼ ਜਾਂਦੇ ਹੈ, ਨਹੀਂ ਰਹਿੰਦੇ ਉਸ ਦੇ ਕੋਲ। ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਤੀਸਰਾ ਦਿਨ ਜਦੋਂ ਸਾਰਾ ਬਤੀਤ ਹੋਇਆ, ਸਾਈ ਮੀਆਂ ਮੀਰ ਜੀ ਨੂੰ ਉਸ ਵਕਤ ਪਤਾ ਲੱਗ ਗਿਆ ਸੀ ਕਿ ਮਹਾਰਾਜ ਜੀ ਨੂੰ ਪਾਪੀ ਚੰਦੂ ਯਾਸਾ ਦੀਆਂ ਸਜਾਵਾਂ ਦੇ ਰਿਹਾ। ਉਸ ਵਕਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਾਈ ਜੀ ਆਏ ਸੀ, ਜੋ ਕੱਲ ਦਾਸ ਨੇ ਸਵਾਇਕ ਜ਼ਿਕਰ ਕੀਤਾ ਸੀ। ਸਾਈ ਮੀਆਂ ਮੀਰ ਜੀ ਬਹੁਤ ਇੱਕ ਸ਼ਾਂਤ ਆਤਮਾ ਸਨ, ਸਤਿਗੁਰਾਂ ਜੀ ਦਾ ਦਿਲੋਂ ਅਦਬ ਕਰਦੇ ਸੀ, ਕਿਉਂਕਿ ਮਹਾਰਾਜ ਨੂੰ ਅੱਲਾ ਦਾ ਰੂਪ ਜਾਣਦੇ ਸਨ। ਸਾਈ ਮੀਆਂ ਮੀਰ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ, ਆਪਣੇ ਸਰੀਰ ਤੇ ਇੰਨਾ ਕਸ਼ਟ ਕਿਉਂ ਜਰੇ? ਆਪ ਨੇ ਆਪ ਤਾਂ ਸਾਰਾ ਕੁਝ ਕਰਨ ਦੇ ਸਮਰੱਥ ਹੋ, ਮਹਾਰਾਜ ਇਹ ਖੇਡ ਕਿਉਂ ਵਰਤਾਈ ਹੈ ਆਪ ਨੇ? ਤੇ ਹਜ਼ੂਰ ਨੇ ਕਿਹਾ ਸੀ, ਸਾਈ ਜੀ, ਅਸੀਂ ਆਪਣੇ ਸਿੱਖਾਂ ਨੂੰ ਸ਼ਹਾਦਤ ਦਾ ਸਬਕ ਸਿਖਾ ਰਹੇ ਹਾਂ। ਜੇ ਅੱਜ ਅਸੀਂ ਤੱਤੀ ਤਵੀ ਤੇ ਚੌਂਕੜਾ ਨਾ ਲਾਇਆ, ਕੱਲ ਨੂੰ ਕਿਸੇ ਨੇ ਬੰਦ ਬੰਦ ਨਹੀਂ ਛਡਵਾ ਸਕਣਾ। ਜੇ ਅੱਜ ਅਸੀਂ ਤੱਤੀ ਤਵੀ ਤੇ ਨਾ ਬੈਠੇ, ਕਿਸੇ ਨੇ ਚਰਖੜੀ ਤੇ ਨਹੀਂ ਚੜ ਸਕਣਾ, ਕਿਸੇ ਸਿੱਖ ਕੋਲੋਂ ਫਿਰ ਆਰੇ ਦੇ ਦੰਦਿਆਂ ਥੱਲੇ ਨਹੀਂ ਖਲੋਤੇ ਜਾਣਾ, ਉੱਬਲਦੀ ਦੇਗ ਵਿੱਚ ਭਾਣਾ ਮੰਨਦਿਆਂ ਹੋਇਆਂ ਨਹੀਂ ਬੈਠਿਆ ਜਾਣਾ। ਇਹ ਆਪਣੇ ਸਿੱਖਾਂ ਨੂੰ ਸ਼ਹਾਦਤ ਦਾ ਸਬਕ ਸਿਖਾ ਰਹੇ ਹਾਂ। ਇਹ ਸਤਿਗੁਰਾਂ ਜੀ ਨੇ ਸਾਈ ਮੀਆਂ ਮੀਰ ਜੀ ਨੂੰ ਜਵਾਬ ਦਿੱਤਾ ਸੀ, ਕਿਹਾ ਸੀ, ਭਾਵੇਂ ਸਾਈ ਜੀ ਨੇ, ਮਹਾਰਾਜ ਆਪ ਭਾਣੇ ਚ ਪ੍ਰਸੰਨ ਰਹੋ, ਮੈਂ ਆਪਣੀ ਅਜਬਤ ਨਾਲ ਇਸ ਤੁਰਕਾਨੇ ਨੂੰ ਗਰਕ ਕਰ ਦਿਆਂਗਾ। ਮਹਾਰਾਜ ਨੇ ਕਿਹਾ ਸੀ, ਸਾਈ ਜੀ, ਤੁਸੀਂ ਇਕੱਲੇ ਆਗਿਆ ਨਹੀਂ ਮੰਨਦੇ, ਵਾਹਿਗੁਰੂ ਦੇ ਭਾਣੇ ਵਿੱਚ ਚੱਲਣਾ ਚਾਹੀਦਾ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ। ਇਹੀ ਸਾਨੂੰ ਸਾਡੇ ਸਤਿਗੁਰਾਂ ਜੀ ਨੇ ਸਿੱਖਿਆ ਸਿਖਾਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਜ਼ਿਕਰ ਕਰਦਾ ਹੈ ਕਿ ਚੰਦੂ ਦੇ ਘਰ ਜਿਹੜੀ ਉਸਦੀ ਨੂੰਹ ਸੀ ਨਾ, ਉਹ ਕਿਸੇ ਸਿੱਖ ਦੀ ਲੜਕੀ ਸੀ। ਉਸ ਨੂੰ ਵੀ ਪਤਾ ਲੱਗਾ, ਸਿਪਾਹੀਆਂ ਨੂੰ ਆਪਣੇ ਤਨ ਦੇ ਗਹਿਣੇ ਦੇ ਕਰਕੇ ਹਜ਼ੂਰ ਤੱਕ ਪਹੁੰਚੀ, ਘਰ ਵਿੱਚੋਂ ਸ਼ਰਬਤ ਲੈ ਕੇ ਆਈ ਸੀ, ਮਹਾਰਾਜ ਦੇ ਅੱਗੇ ਭੇਟ ਕੀਤਾ। ਸਤਿਗੁਰੂ ਕਹਿੰਦੇ ਨੇ, ਪੁੱਤਰੀ, ਤੇਰੀ ਭਾਵਨਾ ਸਾਨੂੰ ਪ੍ਰਵਾਨ ਹੈ, ਪਰ ਅਸੀਂ ਵਚਨ ਕਰ ਚੁੱਕੇ ਹਾਂ, ਅਸੀਂ ਕੋਈ ਵੀ ਅੰਨ ਦਾ ਦਾਣਾ ਤਾਂ ਜਲ ਦੀ ਬੂੰਦ ਮੁੱਖ ਵਿੱਚ ਨਹੀਂ ਪਾਉਣੀ। ਉਹ ਬਰਾਗ ਕਰਨ ਲੱਗ ਪਈ, ਮਹਾਰਾਜ, ਜਨਮ ਤੋਂ ਆਪ ਦੀ ਸਿੱਖੀ ਕਮਾਈ ਹੈ, ਮੈਨੂੰ ਕੀ ਆਦੇਸ਼ ਹੈ? ਹਜ਼ੂਰ ਨੇ ਕਿਹਾ, ਤੂੰ ਇਸ ਪਾਪੀ ਦੇ ਘਰ ਦੇ ਰਹਿਣ ਦੇ ਲਾਇਕ ਨਹੀਂ। ਜਦੋਂ ਸਤਿਗੁਰਾਂ ਜੀ ਨੇ ਵਚਨ ਕਹੇ, ਨਾਲ ਹੀ ਕਿਹਾ ਕਿ ਅਸੀਂ ਸੱਚਖੰਡ ਦਾ ਤਿਆਰਾ ਕੀਤਾ ਹੈ, ਸਾਡੀ ਸ਼ਹਾਦਤ ਹੋਵੇਗੀ, ਤੂੰ ਵੀ ਜਪਜੀ ਸਾਹਿਬ ਦਾ ਪਾਠ ਕਰੀ, ਤੈਨੂੰ ਨਾਲ ਹੀ ਸੱਚਖੰਡ ਲੈ ਜਾਵਾਂਗੇ। ਇਹ ਮਹਾਰਾਜ ਜੀ ਨੇ ਆਗਿਆ ਕੀਤੀ। ਉਹ ਆਪਣਾ ਮਰਨਾ ਨਿਸ਼ਚੇ ਕਰਕੇ ਸਤਿਗੁਰਾਂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਚਲੀ ਗਈ। ਚੌਥਾ ਦਿਨ ਵੀ ਸਾਧ ਸੰਗਤ ਜੀ, ਇਹ ਯਾਸਾ ਦੀਆਂ ਸਜਾਵਾਂ ਸਤਿਗੁਰਾਂ ਦੇ ਸਰੀਰ ਦੇ ਉੱਤੇ, ਇਹ ਜ਼ੁਲਮ, ਇਹ ਕਹਿਰ ਢਾਇਆ ਉਸ ਪਾਪੀ ਚੰਦੂ ਨੇ ਸਤਿਗੁਰੂ ਜੀ ਨੂੰ ਡਲਾਉਣ ਵਾਸਤੇ, ਤੱਤੀ ਤਵੀ ਅੰਗਿਆਰਾਂ ਵਰਗਾ ਤੱਤਾ ਰੇਤਾ। ਇਸ ਨੇ ਵੇਖਿਆ ਕਿ ਹਜ਼ੂਰ ਡੋਲਦੇ ਨਹੀਂ, ਕੁਛ ਬੋਲਦੇ ਨਹੀਂ। ਜਦੋਂ ਪੰਜਵਾਂ ਦਿਨ ਹੋਣਾ ਸੀ ਨਾ, ਚੌਥੇ ਦਿਨ ਦੀ ਸ਼ਾਮ ਨੂੰ ਇਸ ਨੇ ਕਿਹਾ, ਮਨ ਵਿੱਚ ਸੋਚਦਾ ਕਿ ਇਹ ਧਰਮੀ ਨੇ, ਧਰਮ ਨੂੰ ਬੜੀ ਪਰਪੱਕਤਾ ਨਾਲ ਇਹਨਾਂ ਨੇ ਗ੍ਰਹਿਣ ਕੀਤਾ ਹੋਇਆ, ਇਹਨਾਂ ਨੂੰ ਬੇਧਰਮੇ ਕਰਕੇ ਮਾਰਨਾ ਚਾਹੀਦਾ, ਫਿਰ ਡੋਲ ਜਾਣਗੇ ਜੇ ਇਹ ਡਰ ਦੇਵਾਂਗਾ ਤਾਂ। ਕਹਿੰਦਾ, ਕੋਈ ਗਿੱਲਾ ਚਮੜਾ ਲਿਆਓ, ਗਊ ਮਰੀ ਹੋਵੇ ਉਹਦਾ ਚਮੜਾ ਲਾਹ ਲਿਆਓ, ਗਿੱਲਾ ਕਰਕੇ ਭਿਉਂ ਦਿਓ, ਤੇ ਕੱਲ ਨੂੰ ਇਹਨਾਂ ਦਾ ਗਊ ਦੇ ਚਮੜੇ ਵਿੱਚ ਸਰੀਰ ਮੜ ਕੇ ਧੁੱਪੇ ਰੱਖਾਂਗਾ, ਜਿਵੇਂ ਜਿਵੇਂ ਚਮੜਾ ਆਕੜੇਗਾ ਤਿਵੇਂ ਤਿਵੇਂ ਇਹਨਾਂ ਦੇ ਪ੍ਰਾਣ ਨਿਕਲਣਗੇ। ਇਹ ਇਸ ਨੇ ਕਿਹਾ। ਸੱਚੇ ਪਾਤਸ਼ਾਹ ਜੀ, ਉਹ ਗੁਰਦੁਆਰਾ ਦੇਹਰਾ ਸਾਹਿਬ ਵਾਲਾ ਪਵਿੱਤਰ ਅਸਥਾਨ, ਸਾਧ ਸੰਗਤ ਜੀ, ਪੰਜਵਾਂ ਜਦੋਂ ਦਿਨ ਚੜ੍ਹਿਆ, ਇਹ ਸਤਿਗੁਰੂ ਜੀ ਦੇ ਕੋਲ ਆ ਗਿਆ, ਫਿਰ ਆਪਣੀਆਂ ਗੱਲਾਂ ਦੁਹਰਾਉਣ ਲੱਗਾ। ਹਜ਼ੂਰ ਨੇ ਫਿਰ ਬਚਨ ਕੀਤਾ, ਮਹਾਰਾਜ ਕਹਿੰਦੇ, ਚੰਦੂ, ਸਾਡਾ ਇਸ਼ਨਾਨ ਕਰਨ ਦੀ ਇੱਛਾ ਏ, ਬਾਅਦ ਵਿੱਚ ਜੋ ਤੂੰ ਕਹੇਗਾ ਫਿਰ ਅਸੀਂ ਤੇਰੀ ਗੱਲ ਸੁਣਾਂਗੇ, ਪਹਿਲਾਂ ਸਾਨੂੰ ਇਸ਼ਨਾਨ ਕਰ ਲੈਣ ਦਿੱਤਾ ਜਾਵੇ। ਇਹ ਮਨ ਵਿੱਚ ਬੜਾ ਖੁਸ਼ ਹੋਇਆ ਕਿ ਬੋਲ ਪਏ ਹੈ, ਸ਼ਾਇਦ ਅੰਦਰੋਂ ਡੋਲ ਗਏ ਹਨ, ਮੇਰੀ ਗੱਲ ਸ਼ਾਇਦ ਮੰਨ ਜਾਣਗੇ। ਸਿਪਾਹੀਆਂ ਦਾ ਘੇਰਾ ਬੜਾ ਸਖ਼ਤ ਕੀਤਾ, ਕਿਹਾ ਇਹਨਾਂ ਨੂੰ ਇਸ਼ਨਾਨ ਦਾਵੀ ਵਿੱਚ ਕਰਵਾ ਕੇ ਜਲਦੀ ਵਾਪਸ ਲੈ ਕੇ ਆਓ। ਸਤਿਗੁਰੂ ਜੀ ਜਦੋਂ ਉੱਠਣ ਲੱਗੇ ਨਾ ਚੌਂਕੜੇ ਤੋਂ, ਕਵੀਰਾਜ ਜੀ ਨੇ ਲਿਖਿਆ ਹਜ਼ੂਰ ਜਦੋਂ ਉੱਠਣ ਲੱਗੇ ਹੈ, ਪਿੰਜਣੀਆਂ ਵਾਲੀਆਂ ਹੱਡੀਆਂ ਤਾਂ ਹਜ਼ੂਰ ਦੀਆਂ ਨਜ਼ਰ ਆ ਰਹੀਆਂ, ਕੋਲ ਹੋ ਕੇ ਭਾਈ ਪੁਰਾਣੇ ਨੇ ਮੋਢੇ ਦਾ ਆਸਰਾ ਦਿੱਤਾ। ਸਤਿਗੁਰੂ ਜੀ ਭਾਈ ਪੁਰਾਣੇ ਦੇ ਮੋਢੇ ਦਾ ਆਸਰਾ ਲੈ ਕੇ ਉੱਠੇ, ਵੱਡੇ ਚਾਦਰੇ ਨਾਲ ਮਹਾਰਾਜ ਜੀ ਨੇ ਆਪਣਾ ਸਾਰਾ ਸਰੀਰ ਜਿਹੜਾ ਸੀ ਅਸ਼ਾਦ ਲਿਆ, ਟੱਕ ਲਿਆ। ਉਸ ਦਰਵਾਜ਼ੇ ਦੀ ਛੋਟੀ ਦਰੀਚੀ ਰਾਹੀਂ ਜਦੋਂ ਮਹਾਰਾਜ ਗਲੀ ਵਿੱਚ ਨਿਕਲੇ, ਲਾਹੌਰ ਦੇ ਸਿੱਖਾਂ ਨੂੰ ਇਹ ਮਨ ਹੀ ਮਨ ਖਿਆਲ ਆ ਰਿਹਾ ਸੀ ਕਿ ਦਰਵਾਜ਼ੇ ਖੁੱਲ੍ਹਦੇ ਕਿਉਂ ਨਹੀਂ, ਰਾਤ ਦਿਨ ਬੰਦ ਰਹਿੰਦੇ ਸੀ। ਜਦੋਂ ਖੁੱਲ੍ਹੇ ਹੈ, ਘਰਾਂ ਦੀਆਂ ਛੱਤਾਂ ਤੇ ਚੜ੍ਹੇ ਹੋਏ ਗੁਰਸਿੱਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਲੱਗੇ, ਮਹਾਰਾਜ ਜੀ ਦੇ ਮੁੱਖ ਮੰਡਲ ਤੇ ਦੇਖਦੇ ਹੈ ਤੇ ਮਸਤਕ ਤੇ ਤੇਜ ਪ੍ਰਤਾਪ ਉਵੇਂ ਹੀ ਦਗ ਰਿਹਾ ਸੱਚੇ ਪਾਤਸ਼ਾਹ ਦੇ। ਦਰਸ਼ਨ ਕੀਤਿਆਂ ਠੰਡ ਪੈ ਰਹੀ ਹੈ, ਪਰ ਜਦੋਂ ਹਜ਼ੂਰ ਦੇ ਚਰਨਾਂ ਵੱਲ ਧਿਆਨ ਜਾ ਰਿਹਾ ਹੈ, ਵੇਖ ਵੇਖ ਕੇ ਸਿੱਖਾਂ ਨੂੰ ਪ੍ਰਤੀਤ ਹੋ ਰਿਹਾ ਕਿ ਬਹੁਤ ਜ਼ਿਆਦਾ ਕਹਿਰ ਢਾਇਆ ਮਹਾਰਾਜ ਜੀ ਦੇ ਉੱਪਰ। ਪਿੰਜਣੀਆਂ ਵਾਲੀਆਂ ਹੱਡੀਆਂ ਸਤਿਗੁਰਾਂ ਜੀਆਂ ਦੀਆਂ ਦਿਸ ਰਹੀਆਂ ਨੇ। ਜਿਵੇਂ ਜਿਵੇਂ ਮਹਾਰਾਜ ਰਾਵੀ ਵੱਲ ਨੂੰ ਤੁਰੇ ਜਾ ਰਹੇ ਹੈ, ਲਾਹੌਰ ਦੇ ਸਿੱਖਾਂ ਦਾ ਕਾਫਲਾ ਪਿੱਛੇ ਇਕੱਠਾ ਹੁੰਦਾ ਜਾ ਰਿਹਾ ਹੈ। ਛਪਾਈਆਂ ਤੋਂ ਭੈ ਕਰਦੇ ਹੋਏ ਸਿੱਖ ਨੇੜੇ ਨਹੀਂ ਹੋ ਰਹੇ। ਸਤਿਗੁਰੂ ਗਰੀਬ ਨਿਵਾਜ ਜਦੋਂ ਰਾਵੀ ਤੇ ਪਹੁੰਚੇ ਹੈ, ਮਹਾਰਾਜ ਜੀ ਨੇ ਕੁਝ ਚੂਲੇ ਕੀਤੇ ਹੈ, ਹਜ਼ੂਰ ਨੇ ਪੰਜ ਇਸ਼ਨਾਨਾਂ ਕੀਤਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਹੌਲੀ ਹੌਲੀ ਫਿਰ ਇਸ਼ਨਾਨ ਕੀਤਾ ਹੈ ਜਲ ਦੇ ਅੰਦਰ, ਕਿਉਂਕਿ ਸੋਚਦਾ ਸੀ ਕਿ ਇੰਨੇ ਚਿਰ ਦੀ ਇਹ ਗਰਮੀ ਤਪਸ਼ ਦਿੱਤੀ ਹੈ ਸਰੀਰ ਨੂੰ, ਨਾਲੇ ਠੰਡਾ ਜਲ ਪਰਸੇਗਾ ਤੇ ਹੋਰ ਦਰਦ ਵਧੇਗੀ। ਪਰ ਨਹੀਂ ਸੀ ਚੰਦੂ ਜਾਣਦਾ ਕਿ ਦੁੱਖਾਂ ਤੇ ਦਰਦਾਂ ਤੋਂ ਪਰੇ ਹਨ, ਇਹਨਾਂ ਦੇ ਤਾਂ ਦਰਸ਼ਨ ਕਰਕੇ ਪੁਰਾਣੀ ਮਾਤਰ ਦੇ ਦੁੱਖ ਤੇ ਦਰਦ ਟੁੱਟ ਜਾਂਦੇ ਹੈ। ਸਤਿਸੰਗਤ ਜੀ, ਕਈ ਭੁੱਲੇ ਸਿੱਖ ਕਹਿੰਦੇ ਆ ਮਹਾਰਾਜ ਨੇ ਪੀੜ ਨਾਲ ਸਰੀਰ ਛੱਡ ਦਿੱਤਾ, ਜਿਨ੍ਹਾਂ ਦੀ ਇੱਕ ਨਿਗਾਹ ਸਾਰੀਆਂ ਪੀੜਾਂ ਨੂੰ ਨਾਸ਼ ਕਰ ਦਿੰਦੀ ਹੈ, ਉਹ ਸਤਿਗੁਰੂ ਜੀ ਪੀੜ ਨਾਲ ਸਰੀਰ ਨਹੀਂ ਛੱਡ ਸਕਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਲ ਵਿੱਚ ਇਸ਼ਨਾਨ ਕੀਤਾ, ਸੁੱਕਾ ਵਸਤਰ ਮਹਾਰਾਜ ਜੀ ਨੇ ਧਾਰਨ ਕੀਤਾ ਹੈ, ਭਾਈ ਬਿਧੀ ਚੰਦ ਜੀ ਨੇ ਚਾਦਰਾ ਵਿਛਾ ਦਿੱਤਾ, ਹਜ਼ੂਰ ਬੈਠ ਗਏ ਹੈ। ਇੱਕ ਰਸ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਆਪਣੇ ਸ੍ਰੀ ਕੰਠ ਤੋਂ, ਅਦਬ ਨਾਲ ਸੀਸ ਝੁਕਾਈ, ਦੋਵੇਂ ਹੱਥ ਜੋੜ ਕੇ ਸਿੱਖ ਖੜੇ ਹੈ, ਸੁੰਨ ਹੋਏ ਸਿੱਖ ਮਹਾਰਾਜ ਦੀ ਰਸਨਾ ਤੋਂ ਜਪਜੀ ਸਾਹਿਬ ਦੀ ਬਾਣੀ ਸੁਣ ਰਹੇ ਹੈ। ਜਦੋਂ ਜਪਜੀ ਸਾਹਿਬ ਦਾ ਭੋਗ ਪਿਆ, ਹਜ਼ੂਰ ਨੇ ਸ਼ਲੋਕ ਪੜਿਆ, ਸਾਹਮਣੇ ਖਲੋਤੇ ਹੋਏ ਪੰਜਾਂ ਸਿੱਖਾਂ ਵੱਲ ਵੇਖ ਕੇ ਕਿਹਾ ਮਹਾਰਾਜ ਨੇ ਕਿ ਸਿੱਖੋ, ਅਸੀਂ ਹੁਣ ਸ਼ਹਾਦਤ ਦੇਣ ਲੱਗੇ ਹਾਂ, ਸਾਡੇ ਸਾਹਿਬਜ਼ਾਦੇ ਨੂੰ ਸਾਡਾ ਸੁਨੇਹਾ ਦੇਣਾ ਕਿ ਜ਼ੁਲਮ ਰਾਜ ਨੂੰ ਨਾਸ਼ ਕਰਨ ਵਾਸਤੇ ਹੁਣ ਗੁਰਤਾ ਦੇ ਤਖ਼ਤ ਤੇ ਸ਼ਸਤਰ ਧਾਰਨ ਕਰਕੇ ਬੈਠਣ ਤੇ ਸਾਡੀ ਸ਼ਹਾਦਤ ਦਾ ਬਦਲਾ ਲੈਣ। ਇਹ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਜੀ ਨੇ ਵਾਕ ਕਹੇ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਮਹਾਰਾਜ ਜੀ ਦਾ ਪਵਿੱਤਰ ਸਰੀਰ ਗੁਰਸਿੱਖਾਂ ਨੇ ਜਲ ਪ੍ਰਵਾਹ ਕੀਤਾ। ਮਹਿਮਾ ਪ੍ਰਕਾਸ਼ ਨੇ ਜ਼ਿਕਰ ਕੀਤਾ ਹੈ ਕਿ ਲਾਹੌਰ ਦੇ ਸਿੱਖਾਂ ਨੇ ਇਕੱਤਰ ਹੋ ਕੇ ਸਤਿਗੁਰੂ ਜੀ ਦੀ ਪਾਵਨ ਦੇਹੀ ਦਾ ਅੰਤਮ ਸੰਸਕਾਰ ਕੀਤਾ। ਗੁਰਦੁਆਰਾ ਦੇਹਰਾ ਸਾਹਿਬ ਸਤਿਗੁਰੂ ਦੀ ਪਵਿੱਤਰ ਯਾਦਗਾਰ, ਪੰਜੇ ਗੁਰਸਿੱਖ ਜਦੋਂ ਇੱਥੇ ਚੱਲ ਕੇ ਆਏ ਸੀ, ਜਿੱਥੇ 68 ਥੜਾ ਸਾਹਿਬ ਬਣਿਆ ਹੋਇਆ, ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਸਜੇ ਬੈਠੇ ਸਨ, ਸਿੱਖਾਂ ਨੇ ਨੀਵੀਆਂ ਪਾਈਆਂ ਹੋਈਆਂ। ਸਤਿਗੁਰੂ ਜੀ ਪੁੱਛਦੇ ਹੈ ਬਿਧੀ ਚੰਦ ਜੀ, ਗੁਰੂ ਪਿਤਾ ਨਹੀਂ ਆਏ, ਤੁਸੀਂ ਚੁੱਪ ਕਿਉਂ, ਬੋਲਦੇ ਕਿਉਂ ਨਹੀਂ? ਹੌਸਲਾ ਕਰਕੇ ਕਿਹਾ ਮਹਾਰਾਜ, ਗੁਰੂ ਪਿਤਾ ਜੀ ਸ਼ਹੀਦ ਹੋ ਗਏ ਹੈ। ਇਹ ਜਦੋਂ ਸਾਰੀ ਵਿਥਿਆ ਦੱਸੀ, ਮਹਾਰਾਜ ਗੰਭੀਰ ਹੋ ਗਏ, ਪਰਿਵਾਰ ਵਿੱਚ ਵੈਰਾਗ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕਰਕੇ ਸਤਿਗੁਰਾਂ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਜਾਓ ਤੁਸੀਂ ਪਰਿਵਾਰ ਨੂੰ ਮਹਾਰਾਜ ਦਾ ਉਪਦੇਸ਼ ਦੱਸੋ ਕਿ ਵੈਰਾਗ ਨਹੀਂ ਕਰਨਾ ਚਾਹੀਦਾ। ਬਾਬਾ ਬੁੱਢਾ ਸਾਹਿਬ ਦੀ ਆਗਿਆ ਨਾਲ ਸਾਰੇ ਭਾਰਤ ਵਰਸ਼ ਤੋਂ ਸਿੱਖ ਇਕੱਤਰ ਹੋਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨਾਲ ਸਿੱਖਾਂ ਵਿੱਚ ਸਹਿਮ ਪੈ ਗਿਆ ਸੀ, ਹਰ ਕੋਈ ਡਰ ਗਿਆ ਸੀ ਇਸ ਡਰ ਨੂੰ ਮਹਾਰਾਜ ਸਿੱਖਾਂ ਦੀਆਂ ਅੱਖਾਂ ਵਿੱਚ ਵੇਖ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਅਸਥਾਨ ਤੇ ਜਿੱਥੇ ਬਾਅਦ ਵਿੱਚ ਹਜ਼ੂਰ ਤਖ਼ਤ ਦੀ ਰਚਨਾ ਕਰਦੇ ਆ, ਇੱਥੇ ਦੀਵਾਨ ਸਜਿਆ, ਸਤਿਗੁਰਾਂ ਜੀ ਨੂੰ ਗੁਰਤਾ ਦੀ ਰਸਮ ਹੋਈ। ਮਹਾਰਾਜ ਨੇ ਭਰੇ ਇਕੱਠ ਵਿੱਚ ਕਿਹਾ ਸੀ, ਭਾਈ ਪੁਰਾਣਾ, ਜਿਵੇਂ ਗੁਰੂ ਪਿਤਾ ਸ਼ਹੀਦ ਹੋਏ ਹੈ, ਸਤਿਗੁਰਾਂ ਜੀ ਦੀ ਸ਼ਹਾਦਤ ਦੱਸੋ ਆਏ ਹੋਈ ਸੰਗਤ ਨੂੰ। ਭਾਈ ਪੁਰਾਣਾ ਜੀ ਦੱਸਣ ਲੱਗੇ ਕਿ ਇਵੇਂ ਇਵੇਂ ਮਹਾਰਾਜ ਨੂੰ ਉੱਬਲ ਦੀ ਦੇਗ ਵਿੱਚ ਬਿਠਾਇਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਅੰਗਿਆਰਾਂ ਵਰਗਾ ਤੱਤਾ ਰੇਤਾ ਮਹਾਰਾਜ ਦੇ ਸੀਸ ਤੇ ਪਾਇਆ ਗਿਆ, ਅਡੋਲ ਸਤਿਗੁਰੂ ਜੀ ਇਹ ਸਜਾਵਾਂ ਸਹਾਰਦੇ ਰਹੇ। ਮਹਾਰਾਜ ਜੀ ਦੀਆਂ ਪਿੰਜਣੀਆਂ ਵਾਲੀਆਂ ਹੱਡੀਆਂ ਦਿਸ ਰਹੀਆਂ ਸਨ। ਜਦੋਂ ਭਾਈ ਪੁਰਾਣੇ ਨੇ ਇਹ ਵਾਕ ਕਹੇ, ਸਤ ਸੰਗਤ ਜੀ ਮੈਂ ਕੋਲੋਂ ਨਹੀਂ ਕਹਿੰਦਾ, ਸਾਡੇ ਮੂਲ ਗ੍ਰੰਥਾਂ ਵਿੱਚ ਇਹ ਲਿਖਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਸ਼ ਨਾਲ ਡੌਲੇ ਫੜਕ ਉੱਠੇ, ਮਹਾਰਾਜ ਜੀ ਦੇ ਭਰਵੱਟੇ ਕਮਾਨ ਵਾਂਗ ਚੜ ਗਏ। ਸਤਿਗੁਰੂ ਜੀ ਤਖ਼ਤ ਤੋਂ ਉੱਠੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਮੁੱਖ ਕਰਕੇ ਹਜ਼ੂਰ ਨੇ ਦੋਵੇਂ ਬਾਜੂਆਂ ਉੱਪਰ ਨੂੰ ਕਰਕੇ ਪ੍ਰਤੱਗਿਆ ਕੀਤੀ ਕਿ ਵੇਸਵਾ ਜਾਮੀ, ਚੋਰ, ਯਾਰ, ਠੱਗ ਇਤਿਆਦਿਕ ਪਾਪ ਕਰਨ ਤੋਂ ਜਿਹੜੀ ਸਜ਼ਾ ਮਿਲਦੀ ਹੈ ਉਹ ਸਾਰੀ ਸਜ਼ਾ ਮੈਨੂੰ ਮਿਲੇ ਜੇ ਮੈਂ ਪਿਤਾ ਸਤਿਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਵਾਂ ਤਾਂ। ਜਦੋਂ ਗਰਜਵੀਂ ਆਵਾਜ਼ ਵਿੱਚ ਸਤਿਗੁਰਾਂ ਜੀ ਨੇ ਪ੍ਰਤੱਗਿਆ ਕੀਤੀ, ਸਹਿਮੇ ਹੋਏ ਸਿੱਖਾਂ ਨੂੰ ਸਾਧ ਸੰਗਤ ਜੀ ਆਸਰਾ ਮਿਲਿਆ, ਅੱਖਾਂ ਵਿੱਚ ਪਿਆ ਹੋਇਆ ਡਰ ਖਤਮ ਹੋਇਆ। ਜਦੋਂ ਸਤਿਗੁਰੂ ਜੀ ਮਹਿਲਾਂ ਵਿੱਚ ਆਏ, ਮਸੰਦਾ ਨੇ ਮਾਤਾ ਜੀ ਕੋਲ ਬੇਨਤੀ ਕੀਤੀ ਸੀ ਕਿ ਮਾਤਾ ਜੀ, ਗੁਰੂ ਪਿਤਾ ਜੀ ਅੱਗੇ ਸ਼ਹੀਦ ਹੋ ਗਏ ਹੈ, ਸਾਹਿਬਜ਼ਾਦੇ ਨੂੰ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਜਵਾਨੀ ਦੇ ਜੋਸ਼ ਵਿੱਚ ਇਹਨਾਂ ਨੇ ਗੱਲਾਂ ਕਹੀਆਂ। ਮਾਤਾ ਜੀ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿ ਤੁਹਾਡੀ ਆਜੂ ਵੀ ਅਜੇ 11 ਸਾਲ ਦੀ ਹੈ, ਜ਼ਮਾਨਾ ਦੁਸ਼ਮਣ ਬਣਿਆ, ਤੁਹਾਨੂੰ ਇਹ ਬਚਨ ਨਹੀਂ ਸੀ ਕਰਨੇ ਚਾਹੀਦੇ। ਸਤਿਗੁਰਾਂ ਜੀ ਨੇ ਕਿਹਾ ਮਾਤਾ ਜੀ, ਵਕਤ ਆਵੇਗਾ ਜਦੋਂ ਉਸ ਪਾਪੀ ਦੇ ਨੱਕ ਵਿੱਚ ਨਕੇਲ ਪਾਵਾਂਗੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਵਾਕ ਕਹੇ, ਮਾਤਾ ਸਾਹਿਬ ਜੀ ਚੁੱਪ ਕਰ ਗਏ। ਤੇ ਸਤ ਸੰਗਤ ਜੀ, ਸਮਾਂ ਨਹੀਂ ਇੰਨਾ, ਮੈਂ ਵਿਸਥਾਰ ਨਾਲ ਕਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਜਹਾਂਗੀਰ ਦੇ ਬੇਨਤੀ ਕਰਨ ਤੋਂ ਦਿੱਲੀ ਗਏ, ਗਵਾਲੀਅਰ ਵਿੱਚ ਚੰਦੂ ਨੇ ਹਜ਼ੂਰ ਨੂੰ ਸ਼ੜਯੰਤਰ ਰਚ ਕੇ ਕੈਦ ਕਰਵਾਇਆ, ਪਰ ਸਤਿਗੁਰੂ ਜੀ 52 ਰਾਜਿਆਂ ਸਮੇਤ ਜਦੋਂ ਬਾਹਰ ਆਏ, ਦਿੱਲੀ ਜਦੋਂ ਮਹਾਰਾਜ ਪਹੁੰਚੇ, ਜਹਾਂਗੀਰ ਸਤਿਗੁਰੂ ਜੀ ਦੇ ਅੱਗੇ ਝੁੱਕ ਗਿਆ। ਮਹਾਰਾਜ ਨੇ ਕਿਹਾ ਸਾਡਾ ਗੁਨਾਹਗਾਰ ਸਾਡੇ ਹਵਾਲੇ ਕਰ ਦੇ। ਪਾਪੀ ਚੰਦੂ ਨੂੰ ਜਹਾਂਗੀਰ ਨੇ ਹਵਾਲੇ ਕਰ ਦਿੱਤਾ, ਕਦੇ ਜਿਸ ਦੇ ਪਿੱਛੇ ਬੜੇ ਬੜੇ ਹਜੂਮ ਚੱਲਦੇ ਸਨ। ਭਾਈ ਪੁਰਾਣਾ ਜੀ ਨੇ ਮੋਢੇ 'ਚ ਮੁੱਕੀ ਮਾਰ ਕੇ ਪੱਗ ਲਾ ਦਿੱਤੀ, ਉਸੇ ਹੀ ਪੱਗ ਨਾਲ ਮੁਸ਼ਕਾਂ ਬੰਨ੍ਹ ਦਿੱਤੀਆਂ ਤੇ ਦਿੱਲੀ ਦੇ ਸਿੱਖਾਂ ਨੂੰ ਕਿਹਾ, ਜਿਨ੍ਹੇ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲੈਣੀ ਆ, ਉਹ ਇਹਦੇ ਸਿਰ ਵਿੱਚ ਜੁੱਤੀਆਂ ਦੀ ਮਾਰ ਕਰੋ। ਤੇ ਸਤ ਸੰਗਤ ਜੀ, ਕੁੱਤਿਆਂ ਵਿੱਚ ਬੰਨ੍ਹ ਕੇ ਸਤਿਗੁਰੂ ਜੀ ਨੇ ਇਸ ਨੂੰ ਰੱਖਿਆ। ਮਹਾਰਾਜ ਦੇ ਨੇਤਰਾਂ ਤੋਂ ਓਹਲੇ ਕਰਕੇ ਸਿੱਖ ਲਿਆਏ ਸੀ। ਇਤਿਹਾਸ ਜ਼ਿਕਰ ਕਰਦਾ, ਜਦੋਂ ਇਸ ਨੇ ਚਾਂਗਾਂ ਮਾਰੀਆਂ ਨਾ, ਮਹਾਰਾਜ ਦੇ ਨੇਤਰਾਂ ਵਿੱਚ ਦਇਆ ਦੇ ਸ਼ਕਿਨ ਬਣ ਗਏ। ਭਾਈ ਬਿਧੀ ਚੰਦ ਜੀ ਨੇ ਆਖਿਆ ਭਾਈ ਪੁਰਾਣੇ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਕਿਤੇ ਛਡਾ ਨਾ ਦੇਣ, ਸਤਿਗੁਰੂ ਜੀ ਅਸੀਂ ਗੁਰੂ ਪਿਤਾ ਦੀ ਸ਼ਹਾਦਤ ਆਪਣੀਆਂ ਅੱਖਾਂ ਨਾਲ ਵੇਖੀ ਹੈ, ਇਸ ਪਾਪੀ ਨੂੰ ਸਤਿਗੁਰਾਂ ਦੇ ਸਾਹਮਣੇ ਨਹੀਂ ਹੁਣ ਕਰਨਾ। ਤੇ ਜਦੋਂ ਮਜਨੂ ਟਿੱਲੇ ਵਿਖੇ ਸਤਿਗੁਰੂ ਜੀ ਦਾ ਆਸਣ ਸੀ, ਅਗਲੇ ਦਿਨ ਜਹਾਂਗੀਰ ਇਹਦਾ ਪੁੱਤਰ ਤੇ ਇਹਦੀ ਘਰਵਾਲੀ ਨੂੰ ਵੀ ਬੰਨ ਲਿਆ ਆ, ਕਹਿੰਦਾ ਮਹਾਰਾਜ ਇਹ ਵੀ ਤੁਹਾਡੇ ਦੋਸ਼ੀ ਹੈ, ਇਹਨਾਂ ਨੂੰ ਵੀ ਸਜ਼ਾ ਦਿਓ। ਮਹਾਰਾਜ ਨੇ ਕਿਹਾ ਨਹੀਂ ਜਹਾਂਗੀਰ, ਇਹ ਸਾਡੇ ਦੋਸ਼ੀ ਨਹੀਂ, ਸਾਡਾ ਦੋਸ਼ੀ ਕੇਵਲ ਚੰਦੂ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਆਜ਼ਾਦ ਕਰ ਦੇ, ਇਹਨਾਂ ਨੂੰ ਅਸੀਂ ਕੋਈ ਸਜ਼ਾ ਨਹੀਂ ਦੇਣਾ ਚਾਹੁੰਦੇ। ਤੇ ਸਤਿ ਸੰਗਤ ਜੀ, ਉਹ ਕਰਮਚੰਦ ਤੇ ਚੰਦੂ ਦੀ ਘਰਵਾਲੀ ਸਤਿਗੁਰਾਂ ਜੀ ਨੇ ਛਡਵਾ ਦਿੱਤੇ ਸੀ, ਗਰੀਬ ਨਿਵਾਜ ਸਤਿਗੁਰੂ ਜੀ ਨੇ ਇੱਥੇ ਲਿਆਂਦਾ ਸੀ, ਉਹਨੂੰ ਕੁੱਤਿਆਂ ਵਿੱਚ ਬੰਨ੍ਹ ਕੇ ਲਾਹੌਰ ਦੇ ਅੰਦਰ ਬਾਜ਼ਾਰਾਂ ਵਿੱਚ ਫੇਰਿਆ ਗਿਆ, ਜਿਸ ਗੁਰਦਿੱਤੇ ਪੜਪੂੰਜੇ ਕੋਲੋਂ ਮਹਾਰਾਜ ਦੇ ਸ਼ੀਸ਼ ਤੇ ਰੇਤਾ ਪਵਾਇਆ ਸੀ, ਉਹੋ ਹੀ ਕੜਛਾ ਮਾਰ ਕੇ ਉਸਨੇ ਪਾਪੀ ਦਾ ਅੰਤ ਕੀਤਾ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਆਪ ਪਿਆਰ ਸ਼ਰਧਾ ਨਾਲ ਮਨਾ ਰਹੇ ਹੋ। ਇਹ ਸਾਡਾ ਇਤਿਹਾਸ ਦੱਸਦਾ ਹੈ ਕਿ ਜਿੱਥੇ ਸਿੱਖ ਸਤਿਗੁਰਾਂ ਜੀ ਦੇ ਸਿਖਾਏ ਹੋਏ ਉਪਦੇਸ਼ ਨਾਲ ਸ਼ਾਂਤਮਈ ਸ਼ਹਾਦਤ ਪਾਉਣੀ ਜਾਣਦੇ ਹੈ, ਉੱਥੇ ਸਤਿਗੁਰੂ ਜੀ ਦੇ ਸਿੱਖ ਸ਼ਸਤਰ ਪਹਿਨ ਕੇ ਆਪਣਾ ਹੱਕ ਲੈਣਾ ਵੀ ਜਾਣਦੇ ਹੈ, ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਖਾਇਆ। ਸਾਧ ਸੰਗਤ ਜੀ, ਸਮਾਂ ਬਹੁਤ ਸੀਮਤ ਹੈ, ਸਤਿਗੁਰੂ ਜੀ ਕਿਰਪਾ ਕਰਨ, ਛੇ ਸਮੇਂ ਵਿੱਚ ਮਹਾਰਾਜ ਜੀ ਦੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਸੰਪੂਰਨ ਹੋ ਸਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮੁਹੱਲਾ ਪੰਜਵਾਂ, ਘਰ ਦੂਜਾ ਸ਼ੰਤ।
ਜੈਤ ਸਰੀ ਰਾਗ ਹੈ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਦੂਸਰੇ ਘਰ ਸੁਰ ਤਾਲ ਦੇ ਅੰਦਰ ਹਜ਼ੂਰ ਫਰਮਾਉਂਦੇ ਹੈ। ਇਹ ਛੰਤਾਂ ਦੀ ਬਾਣੀ ਹੈ, ਇਹ ਸਾਧ ਸੰਗਤ ਜੀ ਚਾਲ ਹੁੰਦੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਕੰਠ ਤੋਂ ਉਪਦੇਸ਼ ਦਿੰਦੇ ਆ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਦੁੱਤੀ ਪਰਮੇਸ਼ਰ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ।
ਸ਼ਲੋਕ ਉਚਾਗਮਾ ਪਾਰ ਪ੍ਰਭ,
ਹਜੂਰ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹੈ। ਇਹ ਸ਼ਲੋਕ ਦੋਹਰਿਆਂ ਦੀਆਂ ਚਾਲਾਂ ਦੇ ਹਨ। ਸਤਿਗੁਰੂ ਜੀ ਫਰਮਾਉਂਦੇ ਆ, ਗੁਰਸਿੱਖੋ ਮੇਰਾ ਵਾਹਿਗੁਰੂ ਉੱਚਾ ਸ੍ਰੇਸ਼ਟ ਹੈ, ਸਭ ਤੋਂ ਉੱਚਾ ਹੈ, ਫਿਰ ਮਨ ਦੀ ਗਮਤਾ ਕਰਕੇ ਉਸ ਨੂੰ ਨਹੀਂ ਪਾਇਆ ਜਾਂਦਾ। ਫਿਰ ਸਤਿਗੁਰੂ ਜੀ ਕਹਿੰਦੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਪਰੇ ਹੈ, ਸ਼ੁੱਧ ਭੂਮਾ ਰੂਪੀ ਬ੍ਰਹਮ ਹੈ, ਐਸਾ ਮੇਰਾ ਪ੍ਰਭੂ। ਜਦੋਂ ਅਸੀਂ ਮਨ ਦੇ ਖਿਆਲ ਕਰਦੇ ਹਾਂ ਨਾ, ਮਨ ਦੇ ਫੁਰਨਿਆਂ ਵਿੱਚ ਖਿਆਲਾਂ ਵਿੱਚ ਨਹੀਂ ਆਉਣ ਵਾਲਾ, ਮਨ ਦੀ ਗਮਤਾ ਤੋਂ ਪਰੇ ਹੈ, ਉਹ ਇੰਦਰੀਆਂ ਦੇ ਵੀ ਅਵਿਸ਼ੇ ਹੈ। ਪ੍ਰਕਿਰਤੀ ਉਰੇ ਹੈ, ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਸਤਿਗੁਰੂ ਜੀ ਕਹਿੰਦੇ ਨੇ ਉੱਚਾ ਹੈ, ਸ੍ਰੇਸ਼ਟ ਹੈ।
ਕਥਨ ਨ ਜਾਏ ਕਥ,
ਸ਼ਬਦਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਉਸ ਵਾਹਿਗੁਰੂ ਜੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹ ਅਕਥ ਸਰੂਪ ਹੈ। ਕਿਸੇ ਤਰ੍ਹਾਂ ਕੋਈ ਬਣਾਵਟ ਬਣਾ ਕਰਕੇ, ਕੋਈ ਵਿਆਖਿਆ ਕਰਕੇ ਮਹਾਰਾਜ ਕਹਿੰਦੇ ਉਸ ਸਰੂਪ ਦੇ ਤਾਈਂ ਦੱਸਿਆ ਨਹੀਂ ਜਾ ਸਕਦਾ, ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕਥਨ ਤੋਂ ਰਹਿਤ ਹੈ, ਅਕਥ ਸਰੂਪ ਹੈ।
ਨਾਨਕ ਪ੍ਰਭ ਸਰਣਾਗਤੀ,
ਸਤਿਗੁਰੂ ਜੀ ਕਹਿੰਦੇ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਹਮੇਸ਼ਾ ਰਹਿੰਦੇ ਹਾਂ।
ਰੱਖਣ ਕਾ ਸਮਰੱਥ,
ਜਿਹੜਾ ਜੀਵ ਨੂੰ ਰੱਖਣ ਵਾਸਤੇ ਸਮਰੱਥ ਹੈ, ਵਾਹਿਗੁਰੂ ਦੀ ਸ਼ਰਨ, ਜਿੱਥੋਂ ਫਿਰ ਸਾਧ ਸੰਗਤ ਜੀ ਕਰਮਾਂ ਰੂਪੀ ਗਿੱਦੜ ਵੀ ਨਹੀਂ ਮਾਰ ਸਕਦੇ। ਜਿਸ ਜਿਸ ਨੇ ਵਾਹਿਗੁਰੂ ਦੀ ਸ਼ਰਨ ਲਈ ਹੈ, ਉਹਨੂੰ ਕਾਲ ਨਹੀਂ ਫਿਰ ਖਾ ਸਕਦਾ, ਨਹੀਂ ਤੇ ਕਾਲ ਸਭ ਦਾ ਹੀ ਭਖਣ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਸ਼ਰਨ ਲੈ ਲਓ, ਅਸੀਂ ਤਾਂ ਨਿਰੰਕਾਰ ਦੀ ਸ਼ਰਨ ਲਈ ਹੈ। ਰੱਖਿਆ ਕਰਨ ਵਾਸਤੇ ਕੇਵਲ ਤੇ ਕੇਵਲ ਉਹੋ ਹੀ ਸਮਰੱਥ ਹੈ, ਔਗਣਾਂ ਤੋਂ ਵਿਕਾਰਾਂ ਤੋਂ ਹੋਰ ਕੋਈ ਨਹੀਂ ਬਚਾ ਸਕਦਾ।
ਸ਼ੰਤ ਜਿਉਂ ਜਾਨੋ ਤਿਉਂ ਰਾਖ,
ਇਹ ਮਹਾਰਾਜ ਅੱਗੇ ਛੰਤ ਉਚਾਰ ਕਰਕੇ ਬੇਨਤੀ ਕਰਨ ਦੀ ਜਾਤ ਦੱਸਦੇ ਹੈ। ਮਹਾਰਾਜ ਸਾਨੂੰ ਤਾਂ ਨਹੀਂ ਪਤਾ ਸਾਡਾ ਭਲਾ ਕਿਵੇਂ ਹੋ ਸਕਦਾ ਹੈ। ਮਹਾਰਾਜ ਜਿਵੇਂ ਤੁਸੀਂ ਜਾਣਦੇ ਹੋ ਨਾ ਕਿ ਸਾਡਾ ਭਲਾ ਹੈ ਇਸ ਗੱਲ ਵਿੱਚ, ਉਵੇਂ ਮਹਾਰਾਜ ਸਾਡੀ ਰੱਖਿਆ ਕਰ ਲਓ।
ਹਰ ਪ੍ਰਭ ਤੇਰਿਆ,
ਇਹ ਹਰੀ ਪ੍ਰਭੂ ਵਾਹਿਗੁਰੂ ਮੈਂ ਤੇਰਾ ਦਾਸ ਹਾਂ, ਤੇਰਾ ਸੇਵਕ ਹਾਂ।
ਕੀਤੇ ਗਣੋ ਅਸੰਖ,
ਮਹਾਰਾਜ ਜਿਹੜੇ ਮੇਰੇ ਪਾਪ ਹੈ ਨਾ, ਉਹ ਮਹਾਰਾਜ ਮੈਂ ਗਿਣ ਨਹੀਂ ਸਕਦਾ, ਅਸੰਖ ਅਣਗਿਣਤੀ ਹੈ ਮਹਾਰਾਜ, ਮੇਰੇ ਔਗਣ ਮੇਰੇ ਪਾਪ ਗਿਣੇ ਨਹੀਂ ਜਾ ਸਕਦੇ।
ਅਵਗਣ ਮੇਰੇ ਆ,
ਮੇਰੇ ਜਿਹੜੇ ਅਵਗਣ ਹਨ ਮਹਾਰਾਜ, ਇੱਕ ਹੋਵੇ ਤਾਂ ਮੈਂ ਕੋਈ ਬਖਸ਼ਾਉਣ ਦਾ ਯਤਨ ਕਰਾਂ ਨਾ। ਮਹਾਰਾਜ ਮੇਰੇ ਅਵਗਣ ਤਾਂ ਐਸੇ ਹੈ ਕਿ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾ ਬਹੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਮੈਂ ਤਾਂ ਔਗਣਾਂ ਦਾ ਭਰਿਆ ਹੋਇਆ, ਗਿਣੇ ਨਹੀਂ ਜਾ ਸਕਦੇ ਕਿੰਨੇ ਕੁ ਅਵਗੁਣ ਹਨ ਮੇਰੇ ਵਿੱਚ।
ਅਸੰਖ ਅਵਗਣ ਖਤੇ ਫੇਰੇ,
ਅਸੰਖ ਅਣਗਿਣਤ ਹੀ ਅਵਗੁਣ ਹਨ, ਖਤੇ ਗੁਨਾਹ ਕਰਦਾ ਹਾਂ ਸੱਚੇ ਪਾਤਸ਼ਾਹ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਹੈ ਬਿਖ ਖਾਈ। ਇਹੋ ਜੀ ਮਹਾਰਾਜ ਬੁਰੀ ਹਾਲਤ ਹੈ ਮਨ ਦੀ,
ਨਿਤ ਪ੍ਰਤ ਸਦ ਭੁੱਲੀ ਆ,
ਇੱਕ ਵਾਰੀ ਨਹੀਂ ਨਿਤ ਪ੍ਰਤ ਸਦ ਭੁੱਲੀ ਹੈ ਮਹਾਰਾਜ, ਨਿਤਾ ਪ੍ਰਤੀ खिन खिन भूलन हार बार बार महाराज मैं गलतियां कर दें भुलां कर दा हां
मोह मगन बिकराल माया
जड़ी महाराज बिकराल भयानक माया है ना इदे मोह विच मैनू मस्ती चढ़ी हुई है यह नशा ही नहीं उतरदा भयानक माया दा मेरे मस्तक तो मेरे मन तो
प्रसादी कुली है
महाराज जदो तुहाडी प्रसाद कृपा होवेगी ना उदो ही इस बली माया तो महाराज मैं छुट सकांगा नहीं तो महाराज माया नहीं मैनू छड़दी यह तो वड्डे वड्डे रिखियां नू ढा लैंदी है सच्चे पातशाह मैं की हां मैनू अपनी शक्ति दियो आप कृपा करो तुहाडी प्रसाद कृपा नाल ही महाराज मैं छुट सकांगा
लोक करत बेकार बिखड़े
महाराज मेरी हालत तो यह है कि मैं दुनिया के सामने बड़ा संत भगत बनदा है तुहाडे अगे भी अरदास बड़ी करदा है पर मारे मेरी अंदर दी हालत यह है कि लोक करत बेकार बिखड़े जेड़े बड़े कठन औखे हैं ना काम आदिक वकार पराया रूप वेखना यह महाराज मैं लुकवें करदा हाँ साध संगत जी अज दी हालत इस तरह दी है कि फूना दे उते जो मर्जी वेखी जाओ जो मर्जी गंद घोली जाओ ऐसी बुरी हालत है संसार दी सामने महाराज साडे सरूप दा संत भगत गुरसिखां वाले है पर महाराज मैं लुक के बड़े भैड़े कर्म करदा महाराज मेरे चंगे कम नहीं हन
प्रभु नेरहु ते नेरिया
महाराज तुसी तां नेड़े तो नेड़े हो पर जदों मैं पाप कर्म करदा ना काम वासना मेरे मन च आउंदी उदों मैं तुहानू नेड़े नहीं समझदा महाराज दूर समझ लैंदा हां पर तुसी तां वेखदे हो हर वेले महाराज मैं भुल कर बैठदा हां बार बार सच्चे पातशाह जी ये भुलां करदा किन्ना मन नू समझाउना पर मन मेरा अमोड़ है जदों अकला हुन्ना फिर मेरे मन बकारी हो जांदा तुहानू मैं महाराज नेड़े नहीं समझदा तुसी तां महाराज नेड़े तो नेड़े हो
गणवंत नानक दया धारो हो
हजूर कहिंदे बेनती पूर्वक की बार बार कहा कर असी भी बेनती करदे आ सतगुरु सानू जाच दसदे है कि बिनवंत नानक दया धारो महाराज साडे ते अपनी दया करो
काट पवजल फेरिया
यह जेड़ा पवजल है ना 84 लख जून दा गेड़ा महाराज एदे विचों आप कृपा करके कढ लवो
श्लोक निरतन पवै असंख गौणा
सच्चे पातशाह जी महाराज हजूर गुरु अर्जन साहब जी कहिंदे है निरना नहीं करके कोई दस सकदा कि मेरे वाहिगुरु दे अंदर किन्ने क गुण ने अणगिणती गुण है भाई गुणा का खजाना है मेरा वाहिगुरु
उच्चा प्रभ का नाओ
मेरे वाहिगुरु का नाम ही सब तो उच्चा है
नानक की बेनती है
साड़ी ता हजूर कहिंदे बेनती है वाहिगुरु जी दे अगे
मिला नथावे थाओ
के महाराज सानू नथाविया नू अपने चरणा च थां दे दियो सच्चे पातशाह ये हजूर सानू बेनतियां करन दी जाच दस दे है महाराज दे अगे बेनती करिए महाराज मेनू कोई थां नहीं आप तो बिना कृपा करके महाराज आप दे चरणा च मेनू नथावे नू थां दे दियो
संत दूसर नाही ठाओ
महाराज मेनू दूजा कोई थां नहीं है
का पह जाईया
किदे कोल चलिया जावा जिवें फरीद जी ने कहा ना फरीदा बार पराया बैसना साई मुझे न दे जे तू एवै रखसी जियो शरीरों ले अल्लाह मैं जीना ही नहीं चाहुंदा जे तेरा दर छड़ के मैनू किसी होर दे अगे मजबूर करना ही ना बैठन वास्ते ते मेरी जीव आत्मा ही कढ लै महाराज मैनू होर थां ही नहीं सच्चे पातशाह ते जेड़े रुखां जठेरियां ते कदे साध संगत जी मड़ियां ते दीवे जगाउंदे फिरदे आ उहदे सतगुरां दी शरण ते निश्चा नहीं आया महाराज दे अगे बेनती करिए सच्चे पातशाह जी कोई थां नहीं महाराज तुहाडे दर तो बिना अपनी दया करके बख्श लो
आठ पहर कर जोड़
महाराज कहिंदे भाई अठे पहर अंदरों मन ते बुद्ध रूपी भी हाथ जोड़ने ते बारहवीं भाई हाथ जोड़ने सतगुरां जी दे अगे
सो प्रभ त्याही है
ओ वाहिगुरु जी नू त्याउणा करिए इउं मन ते बुद्ध नू भी जोड़ करके
त्याए सो प्रभ सदा अपना
अपने प्रभु नू सदा ही त्याउणा करिए उनू अपना समझिए बगाना ना समझिए
मन है चंदिया पाईया
फिर की होवेगा मन पाउंदे सारे ही फल मिल जाणगे धर्म अर्थ काम मोक्ष सारे ही पदार्थ प्राप्त हो जाणगे
तजमान मोह विकार दूजा
फिर पढ़ो
ਤਦ ਮਾਨ ਮੋਹ ਵਿਕਾਰ ਦੂਜਾ।
ਹਜ਼ੂਰ ਕਹਿੰਦੇ ਜਿਹੜਾ ਮਨ ਦਾ ਮਾਣ ਹੈ ਨਾ, ਫੁਰਦਾ ਰਹਿੰਦਾ ਕਿ ਮੈਂ ਬੜਾ ਵੱਡਾ ਹਾਂ, ਫਿਰ ਸਰੀਰਾਂ ਦਾ ਮੋਹ ਤੰਗ ਕਰਦਾ ਹੈ, ਫਿਰ ਵਿਕਾਰ ਤੰਗ ਕਰਦੇ ਹੈ। ਮਹਾਰਾਜ ਕਹਿੰਦੇ ਸਿਮਰਨ ਦੇ ਬਲ ਨਾਲ ਇਹਨਾਂ ਨੂੰ ਛੱਡਣ ਦਾ ਯਤਨ ਕਰਿਆ ਕਰ, ਪੁਨਾ ਪੁਨਾ ਆਪਣਾ ਮਾਨ ਘਟਾਇਆ ਕਰ, ਵਿਕਾਰ ਘਟਾਇਆ ਕਰ। ਤੇ ਦੂਜਾ ਜਿਹੜੀ ਦਵੈਤ ਭਾਵ ਹੈ, ਤੈਨੂੰ ਈਰਖਾ ਫੁਰਦੀ ਰਹਿੰਦੀ ਹੈ, ਇਹਨੂੰ ਵੀ ਮਹਾਰਾਜ ਕਹਿੰਦੇ ਪੁਨਾ ਪੁਨਾ ਤਜਣਾ ਕਰ, ਛੱਡਣਾ ਕਰ।
ਏਕ ਸਿਉਂ ਲਿਵ ਲਾਈ ਹੈ।
ਮਹਾਰਾਜ ਇਹ ਕਿਵੇਂ ਛੁੱਟਦੇ ਹੈ? ਏਕ ਸਿਉਂ ਲਿਵ ਲਾਈ ਹੈ, ਇੱਕ ਵਾਹਿਗੁਰੂ ਨਾਲ ਆਪਣੀ ਲਿਵ ਲਾ, ਸੁਰਤ ਲਾ ਸ਼ਬਦ ਨਾਲ, ਫਿਰ ਛੁੱਟ ਜਾਣਗੇ ਤੇਰੇ ਇਹ ਔਗਣ।
ਅਰਪ ਮਨ ਤਨ ਪ੍ਰਭੂ ਆਗੇ।
ਆਪਣਾ ਮਨ ਵੀ ਅਤੇ ਤਨ ਵੀ ਸਤਿਗੁਰੂ ਜੀ ਕਹਿੰਦੇ ਪ੍ਰਭੂ ਦੇ ਅੱਗੇ, ਵਾਹਿਗੁਰੂ ਦੇ ਅੱਗੇ ਅਰਪਣ ਕਰ ਦੇ।
ਆਪ ਸਗਲ ਮਿਟਾਈ ਹੈ।
ਤੇ ਆਪਣਾ ਆਪਾ ਜਿਹੜਾ ਨਾ ਹੰਕਾਰ, ਉਹ ਸਾਰਾ ਹੀ ਨਿਵਰਤ ਕਰ ਦੇ, ਕਿ ਕਿਉਂਕਿ ਇਹ ਸੋਚਦਾ ਜੀਵ ਕਿ ਮੈਂ ਮਨ ਅਰਪਣ ਕੀਤਾ, ਮੈਂ ਤਨ ਅਰਪਣ ਕੀਤਾ। ਬਿਨ ਹਉ ਤਿਆਗ ਕਹਾਂ ਕਹੂ ਤਿਆਗੀ, ਜਿੰਨਾ ਚਿਰ ਹਉ ਨਹੀਂ ਛੱਡੀ ਤੂੰ ਤਿਆਗੀ ਨਹੀਂ ਬਣ ਸਕਦਾ। ਮਹਾਰਾਜ ਕਹਿੰਦੇ ਨੇ ਆਪਾ ਭਾਵ ਸਾਰਾ ਹੀ ਤਿਆਗ ਦੇ, ਹੰਕਾਰ ਛੱਡ ਦੇ।
ਬਿਨਵੰਤ ਨਾਨਕ ਧਾਰ ਕਿਰਪਾ।
ਬੇਨਤੀ ਕਰ ਮੇਰੇ ਤੇ ਵਾਹਿਗੁਰੂ, ਆਪਣੀ ਕਿਰਪਾ ਕਰੋ ਜੀ।
ਸਾਚ ਨਾਮ ਸਮਾਈ ਹੈ।
ਮਹਾਰਾਜ ਮੈਂ ਸੱਚੇ ਨਾਮ ਵਿੱਚ ਸਮਾ ਸਕਦਾ, ਇੱਕ ਮਿਕ ਹੋ ਸਕਦਾ, ਤੁਹਾਡੀ ਜੇ ਕਿਰਪਾ ਹੋ ਜਾਵੇ। ਇਹ ਬੇਨਤੀਆਂ ਮਹਾਰਾਜ ਕਹਿੰਦੇ ਕਰੋ।
ਸ਼ਲੋਕ ਰੇਮਣ ਤਾ ਕੋ ਧਿਆਈ ਹੈ।
ਰੇ ਹੇ ਮੇਰੇ ਮਨਾ, ਉਸ ਵਾਹਿਗੁਰੂ ਨੂੰ ਧਿਆਉਣਾ ਕਰੀਏ, ਉਹਦੇ ਸਰੂਪ ਵਿੱਚ ਬਿਰਤੀ ਟਕਾਈਏ।
ਸਭ ਵਿਧ ਜਾ ਕੇ ਹੱਥ।
ਸਾਰੇ ਹੀ ਤਰੀਕੇ, ਸਾਰੀਆਂ ਹੀ ਵਿਧੀਆਂ ਜਿਸ ਵਾਹਿਗੁਰੂ ਦੇ ਹੱਥ ਵਿੱਚ ਹਨ।
ਰਾਮ ਨਾਮ ਧਨ ਸੰਚੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਮੇ ਹੋਏ ਰਾਮ ਦੇ ਨਾਮ ਦਾ ਜਿਹੜਾ ਧਨ ਹੈ ਨਾ, ਉਸ ਨੂੰ ਗੁਰਸਿੱਖੋ ਇਕੱਠਾ ਕਰਨਾ ਕਰੀਏ, ਪੂੰਜੀ ਬਣਾ ਲਈਏ, ਧਨ ਇਕੱਠਾ ਕਰ ਲਈਏ।
ਨਾਨਕ ਨਿਭਾ ਸਾਥ।
ਇਹ ਫਿਰ ਧਨ ਪ੍ਰਲੋਕ ਵਿੱਚ ਵੀ ਹਜ਼ੂਰ ਕਹਿੰਦੇ ਨਾਲ ਨਿਭੇਗਾ।
ਸੰਤ ਸਾਥੀ ਅੜਾ ਪ੍ਰਵੇਕ।
ਤੇਰਾ ਸਾਥੀ ਤਾਂ ਇੱਕੋ ਹੀ ਹੈ, ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਉਹ ਕੌਣ ਹੈ? ਵਾਹਿਗੁਰੂ।
ਦੂਸਰ ਨਾ ਹੈ ਕੋਈ।
ਦੂਜਾ ਨਹੀਂ ਉਹ ਕੋਈ, ਜਿਨ੍ਹਾਂ ਸੰਬੰਧੀਆਂ ਨੂੰ ਮਿੱਤਰਾਂ ਨੂੰ ਆਪਣਾ ਤੂੰ ਸਾਥੀ ਸਮਝਦਾ। ਮਹਾਰਾਜ ਨੇ ਕਿਹਾ ਸੰਗ ਸਖਾ ਸਭ ਤਜ ਗਏ, ਕਹੂ ਨਾ ਨਿਭਿਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ।
ਕੌਣ ਥਨੰਤਰ ਆਪ।
ਮਹਾਰਾਜ ਕਹਿੰਦੇ ਸਭ ਥਾਵਾਂ ਤੇ ਤੇ ਥਨੰਤਰ ਥਾਵਾਂ ਦੇ ਅੰਦਰ ਵੀ ਉਹ ਆਪ ਹੀ ਹੈ।
ਜਲ ਥਲ ਪੂਰ ਸੋਏ।
ਮਹਾਰਾਜ ਕਹਿੰਦੇ ਜਲ ਥਲ, ਫਿਰ ਪੜ ਦਿਓ।
ਜਲ ਥਲ ਪੂਰ ਸੋਏ।
ਜਲਾਂ ਵਿੱਚ ਵੀ ਥਲਾਂ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਭਾਈ ਉਹ ਪੂਰਨ ਹੋ ਰਿਹਾ ਮੇਰਾ ਵਾਹਿਗੁਰੂ।
ਜਲ ਥਲ ਮਹੀਲ ਪੂਰ ਰਹਿਆ।
ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀ ਧਰਤੀ ਵਿੱਚ ਵੀ ਹੈ, ਤੇ ਅਲ ਆਕਾਸ਼ ਵਿੱਚ ਵੀ ਪੂਰਨ ਹੋ ਰਿਹਾ ਹੈ।
ਸਰਬਦਾਤਾ ਪ੍ਰਭ ਧਨੀ।
ਸਾਰਿਆਂ ਦਾ ਦਾਤਾ ਹੈ ਤੇ ਧਨੀ ਮਾਲਕ ਹੈ ਸਭ ਜੀਆਂ ਦਾ।
ਗੋਪਾਲ ਗੋਬਿੰਦ ਅੰਤ ਨਾਹੀ।
ਉਸ ਪ੍ਰਿਥਵੀ ਦੇ ਪਾਲਕ ਦਾ, ਮਹਾਰਾਜ ਕਹਿੰਦੇ ਇੰਦਰੀਆਂ ਦੇ ਪ੍ਰਕਾਸ਼ਕ ਦਾ ਕੋਈ ਅੰਤ ਤੇ ਸਿਰਾ ਨਹੀਂ ਹੈ।
ਬੇਅੰਤ ਗੁਣ ਤਾਂ ਕੇ ਕਿਆ ਗਣੀ।
ਮਹਾਰਾਜ ਕਹਿੰਦੇ ਬੇਅੰਤੀ ਗੁਣ ਹੈ ਮੇਰੇ ਵਾਹਿਗੁਰੂ ਦੇ, ਕੋਈ ਗਿਣ ਨਹੀਂ ਸਕਦਾ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ।
ਭਾਜ ਸ਼ਰਨ ਸਵਾਮੀ ਸੁਖ ਹੈ ਗਾਮੀ।
ਵਾਹਿਗੁਰੂ ਦੀ ਸ਼ਰਨ ਪੈ ਜਾ ਤੇ ਜਿਹੜਾ ਸੁਖ ਦੇ ਸਰੂਪ ਵਿੱਚ ਤੇਰੀ ਗਮਤਾ ਕਰਾਉਣ ਵਾਲਾ ਹੈ ਨਾ, ਆਤਮਕ ਆਨੰਦ ਨੂੰ ਦੇਣ ਵਾਲਾ ਹੈ, ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੀ ਸ਼ਰਨ ਪੈਣਾ ਕਰ।
ਤਿਸ ਬਿਨਾ ਅੰਨ ਨਾ ਹੈ ਕੋਈ।
ਵਾਹਿਗੁਰੂ ਤੋਂ ਬਿਨਾ ਅੰਨ ਹੋਰ ਹੈ ਨੀ ਕੋਈ, ਜਿਹੜਾ ਤੈਨੂੰ ਠੰਡ ਪਾ ਦੇਵੇਗਾ, ਜਿਹੜਾ ਤੇਰੇ ਤਪਦੇ ਹਿਰਦੇ ਨੂੰ ਸ਼ਾਂਤ ਕਰ ਦੇਵੇਗਾ।
ਬਿਨਵੰਤ ਨਾਨਕ ਦਇਆ ਧਾਰੋ।
ਹਜ਼ੂਰ ਕਹਿੰਦੇ ਨੇ ਬੇਨਤੀ ਕਰ ਮਹਾਰਾਜ ਮੇਰੇ ਤੇ ਦਇਆ ਕਰੋ, ਕਿਰਪਾ ਕਰੋ।
ਤਿਸ ਪ੍ਰਾਪਤ ਨਾਮ ਹੋਏ।
ਜਿਹੜਾ ਇਉਂ ਬੇਨਤੀਆਂ ਕਰਦਾ ਨਾ, ਉਹਨੂੰ ਫਿਰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਹ ਨਾਮ ਦਾ ਸਾਧ ਸੰਗਤ ਜੀ ਪਾਤਰ ਬਣ ਜਾਂਦਾ ਤੇ ਨਾਮ ਦੇ ਧਨ ਨੂੰ ਲੈ ਕੇ ਨਿਹਾਲ ਹੋ ਜਾਂਦਾ ਏ।
ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ।
ਸਤਿਗੁਰੂ ਜੀ ਫਰਮਾਉਂਦੇ ਹੈ ਕਿ ਚਿਤ ਵਿੱਚ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਚਿਤਵਿਆ ਨਾ, ਤੇ ਜੋ ਵੀ ਇੱਛਾ ਕੀਤੀ ਹੈ ਉਹੋ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਵਾਹਿਗੁਰੂ ਦੀ ਸਾਖਿਆਤਾ ਚਾਹੁੰਦੇ ਹੈ, ਵਾਹਿਗੁਰੂ ਜੀ ਦੀ ਸਾਖਿਆਤਾ ਮਿਲ ਜਾਂਦੀ ਹੈ।
ਨਾਨਕ ਨਾਮ ਧਿਆਏ ਸੁਖ ਸਵਾਇਆ।
ਹਜ਼ੂਰ ਕਹਿੰਦੇ ਨੇ ਨਾਮ ਨੂੰ ਧਿਆਉਣ ਕਰਕੇ ਸਾਰੇ ਹੀ ਸੁਖ ਗੁਰਸਿੱਖੋ ਮਿਲ ਜਾਂਦੇ ਹੈ, ਸੁੱਖਾਂ ਦੇ ਉਹ ਘਰ ਬਣ ਜਾਂਦੇ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸ਼ਰਧਾ ਨਾਲ ਜਪਦੇ ਆ।
ਸੰਤ ਅਬ ਮਨ ਛੂਟ ਗਇਆ,
ਮਹਾਰਾਜ ਫਰਮਾਉਂਦੇ ਆ ਅਬ ਮਨ ਛੂਟ ਗਇਆ। ਹੁਣ ਜਦੋਂ ਮਿਲ ਗਏ ਵਾਹਿਗੁਰੂ ਜੀ, ਇਹ ਸ਼ਬਦ ਦਾ ਅਖੀਰਲਾ ਸਾਧ ਸੰਗਤ ਜੀ ਸ਼ੰਤ ਦਾ ਬੰਦ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਸਾਖਿਆਤ ਹੋ ਗਏ, ਅਬ ਮਨ ਛੂਟ ਗਇਆ, ਹੁਣ ਮਨ ਛੁੱਟ ਗਿਆ ਜੰਜਾਲਾਂ ਤੋਂ। ਕਦੇ ਕਾਮ ਢਾ ਲੈਂਦਾ ਸੀ, ਕਦੇ ਕ੍ਰੋਧ ਢਾ ਲੈਂਦਾ ਸੀ, ਗੁਲਾਮ ਹੋਇਆ ਤੁਰਿਆ ਫਿਰਦਾ ਸੀ। ਮਹਾਰਾਜ ਮੇਰਾ ਮਨ ਹੁਣ ਛੁੱਟ ਗਿਆ ਇਹਨਾਂ ਜੰਜਾਲਾਂ ਤੋਂ।
ਸਾਧੂ ਸੰਗ ਮਿਲੇ,
ਕਿਵੇਂ ਸਾਧੂਆਂ ਦੀ ਸੰਗਤ ਜਦੋਂ ਮਿਲ ਗਈ। ਹਜ਼ੂਰ ਨੇ ਕਿਹਾ ਗੁਰਸਿੱਖੋ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਾਧੂਆਂ ਦੀ ਸੰਗਤ ਮਿਲੀ ਨਾ ਸਾਨੂੰ, ਉਦੋਂ ਹੀ ਸਾਡਾ ਮਨ ਛੁੱਟ ਗਿਆ ਜੰਜਾਲਾਂ ਤੋਂ। ਇਹ ਸਿੱਖਿਆ ਦਿੰਦੇ ਹੈ ਜਿਹੜੇ ਸਾਧੂਆਂ ਦੀ ਸੰਗਤ ਵਿੱਚ ਮਿਲ ਗਏ ਉਹਨਾਂ ਦੇ ਮਨ ਜੰਜਾਲਾਂ ਤੋਂ ਛੁੱਟ ਜਾਂਦੇ ਆ।
ਗੁਰਮੁਖ ਨਾਮ ਲਾਇਆ,
ਜਿਨ੍ਹਾਂ ਨੇ ਮੁਖੀ ਗੁਰਾਂ ਜੀ ਤੋਂ ਨਾਮ ਦੀ ਦਾਤ ਲਈ ਹੈ, ਆਪੂ ਨਹੀਂ ਮੁਖੀ ਗੁਰੂ ਜੀ ਤੋਂ ਨਾਮ ਦੀ ਦਾਤ ਲੈ ਲਈ ਹੈ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਨਾਮ ਜਪਿਆ ਏ।
ਜੋਤੀ ਜੋਤ ਰਲੇ,
ਉਹਨਾਂ ਦੀ ਪਰਤਕ ਜੋਤ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਗਈ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਅਵਸਥਾ ਹੋਈ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ,
ਵਾਹਿਗੁਰੂ ਦੇ ਨਾਮ ਦੇ ਸਿਮਰਨ ਦੀ ਮਹਿਮਾ। ਮਹਾਰਾਜ ਕਹਿੰਦੇ ਜਿਹੜੇ ਕਿਲ ਬਿਖ ਪਾਪ ਜਨਮਾਂ ਜਨਮਾਂਤਰਾਂ ਚ ਖੈੜਾ ਨਹੀਂ ਛੱਡਦੇ, ਸਭ ਦਗਧ ਹੋ ਜਾਂਦੇ ਆ, ਨਾਸ਼ ਹੋ ਜਾਂਦੇ ਆ।
ਬੁਝੀ ਤਪਤ ਅਗਾਨੇ ਆ,
ਬੁਝ ਗਈ ਵਿਕਾਰਾਂ ਦੀ ਤਪਸ਼, ਅੰਦਰ ਠੰਡਾ ਹੋ ਗਿਆ, ਤੇ ਫਿਰ ਸਾਧ ਸੰਗਤ ਜੀ ਅੰਦਰੋਂ ਰਾਜੀ ਆ ਗਿਆ, ਕੋਈ ਤ੍ਰਿਸ਼ਨਾ ਨਾ ਰਹੀ।
ਗਹ ਪੁਜਾ ਲੀਨੇ ਦਇਆ ਕੀਨੇ,
ਦਇਆ ਕੀਤੀ ਵਾਹਿਗੁਰੂ ਜੀ ਨੇ, ਮਨ ਰੂਪੀ ਬਾਂਹ ਨੂੰ ਪਕੜ ਕਰਕੇ ਆਪਣੇ ਵਿੱਚ ਅਭੇਦ ਕਰ ਲਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਰਸ ਕੀਤਾ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਪਿਤਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗਹਿ ਪੁਜਾ ਲੀਨੇ, ਮਹਾਰਾਜ ਸਾਡੀ ਪਿਤਾ ਜੀ ਨੇ ਬਾਂਹ ਪਕੜ ਲਈ। ਕੀ ਕੀਤਾ? ਕੰਠ ਨਾਲ ਲਾ ਕੇ ਮਹਾਰਾਜ ਜੀ ਨੇ ਆਪਣਾ ਹੀ ਰੂਪ ਬਣਾ ਲਿਆ,
ਆਪਣੇ ਕਰ ਮੰਨਿਆ,
ਆਪਣੇ ਕਰਕੇ ਮੰਨ ਲਿਆ ਮਹਾਰਾਜ ਨੇ ਕਿ ਤੁਸੀਂ ਮੇਰੇ ਆਪਣੇ ਹੋ। ਇਹ ਸਿੱਖਾ ਤੂੰ ਮੇਰਾ ਆਪਣਾ ਹੈ, ਜਿਹਨੂੰ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ, ਗੁਰੂ ਰਾਮਦਾਸ ਸਾਹਿਬ ਜੀ ਕਹਿਣ ਕਿ ਮੇਰਾ ਸਿੱਖ ਹੈ, ਫਿਰ ਸਾਧ ਸੰਗਤ ਜੀ ਉਹ ਸਿੱਖ ਦੀ ਕੀ ਮਹਿਮਾ ਹੈ। ਦੇਵੀ ਦੇਵਤੇ ਵੀ ਉਸ ਦੇ ਦਰਸ਼ਨਾਂ ਨੂੰ ਤਰਸਦੇ ਆ।
ਲਾਏ ਅੰਕ ਲਾਏ ਹਰ ਮਿਲਾਏ,
ਮਹਾਰਾਜ ਜੀ ਨੇ ਅੰਕ ਆਪਣੇ ਕੰਠ ਨਾਲ ਲਾ ਕਰਕੇ ਮਿਲਾਇਆ ਨਾ, ਜਦੋਂ ਕੰਠ ਵਿੱਚ ਮੇਲਿਆ ਕਿ ਵਾਹਿਗੁਰੂ ਦੀ ਸਾਖਿਆਤ ਤਾਂ ਬਖਸ਼ ਦਿੱਤੀ।
ਜਨਮ ਮਰਨਾ ਦੁੱਖ ਜਲੇ,
ਜੰਮਣ ਮਰਨ ਨਾਸ਼ ਹੋ ਗਿਆ, ਸਾਰੇ ਦੁੱਖ ਜਿੰਨੇ ਸਨ ਸਾਰੇ ਜਲ ਗਏ, ਨਾਸ਼ ਹੋ ਗਏ, ਦੁੱਖ ਸਾਰੇ ਵਿਸਰ ਹੀ ਗਏ, ਭੁੱਲ ਹੀ ਗਏ ਕਿ ਕਦੇ ਦੁਖੀ ਵੀ ਸਾਂ, ਇਹ ਸਾਰਾ ਚੇਤਾ ਹੀ ਭੁੱਲ ਗਿਆ। ਇੰਨਾ ਸਰੂਪ ਦਾ ਘਣਾ ਆਨੰਦ ਹੋਇਆ, ਅਭੇਦ ਨਿਸ਼ਚੇ ਰੂਪੀ ਕੰਠ ਨਾਲ ਸਤਿਗੁਰਾਂ ਜੀ ਨੇ ਮੇਲ ਲਿਆ।
ਬਿਨਵੰਤ ਨਾਨਕ ਦਇਆ ਧਾਰੀ,
ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਬੇਨਤੀ ਕੀਤੀ ਫਿਰ ਮਹਾਰਾਜ ਗੁਰੂ ਪਿਤਾ ਜੀ ਨੇ ਸਾਡੇ ਤੇ ਕਿਰਪਾ ਕੀਤੀ। ਜਦੋਂ ਸਿੱਖੋ ਤੁਸੀਂ ਵੀ ਬੇਨਤੀ ਕਰੋਗੇ ਨਾ ਤੇ ਵਾਹਿਗੁਰੂ ਜੀ ਤੁਹਾਡੇ ਤੇ ਵੀ ਕਿਰਪਾ ਧਾਰਨਗੇ। ਵਾਹਿਗੁਰੂ ਜੀ ਦੇ ਘਰ ਦਾ ਨਿਯਮ ਹੈ ਕਿ ਜਿਹੜਾ ਬੇਨਤੀ ਕਰਦਾ ਨਾ ਢਹਿ ਪੈਂਦਾ ਹੈ। ਮਹਾਰਾਜ ਜੀ ਦਾ ਇਹ ਬਿਰਧ ਵੈ, ਜੋ ਸ਼ਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਮਹਾਰਾਜ ਕਹਿੰਦੇ ਓ ਭਾਈ ਗੁਰਸਿੱਖੋ ਬੇਨਤੀਆਂ ਸ਼ਰਧਾ ਨਾਲ ਕਰਿਆ ਕਰੋ।
ਮੇਲ ਲੀਨੇ ਇੱਕ ਪਲੇ,
ਜਦੋਂ ਦਇਆ ਧਾਰੀ ਨਾ ਫਿਰ ਸਤਿਗੁਰਾਂ ਜੀ ਨੇ, ਫਿਰ ਮੇਲਣ ਵਿੱਚ ਸਮਾਂ ਨਹੀਂ ਲੱਗਾ ਕਿ ਸਾਲ ਲੱਗ ਜਾਏਗਾ, ਦੋ ਸਾਲ ਲੱਗ ਜਾਣਗੇ, ਇੱਕ ਪਲ ਦੇ ਸਮੇਂ ਵਿੱਚ ਹੀ ਮਹਾਰਾਜ ਜੀ ਨੇ ਮੇਲ ਲਿਆ, ਆਪਣੇ ਸਰੂਪ ਦੀ ਸਾਖਿਆਤ ਬਖਸ਼ਿਸ਼ ਕਰ ਦਿੱਤੀ। ਇਹ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਅੱਜ ਦੇ ਸ੍ਰੀ ਮੁਖਵਾਕ ਵਿੱਚ ਬਖਸ਼ਿਸ਼ ਕੀਤੀ ਹੈ। ਤੋ ਬੜੀ ਤੇਜ਼ੀ ਨਾਲ ਅੱਖਰੀ ਅਰਥੀ ਕੇਵਲ ਕੀਤੇ ਕਿਉਂਕਿ ਸਮਾਂ ਨਹੀਂ ਆਗਿਆ ਦਿੰਦਾ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਦਾਸ ਦੀ ਅੱਜ ਤੱਕ ਦੀ ਹਾਜ਼ਰੀ ਸੀਗੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਸੀ, ਬੜਾ ਉਹਨਾਂ ਨੇ ਪਿਆਰ ਦਿੱਤਾ। ਉਹਨਾਂ ਦੀ ਅਸੀਸ ਸਦਕਾ ਮੈਂ ਆਪ ਸੰਗਤਾਂ ਦੇ ਦਰਸ਼ਨ ਕਰ ਸਕਿਆ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ।
ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।